ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਾਰ, ਵੇਲ ਵਰਸ ਵਰਾਹੋ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਾਰ, ਵੇਲ ਵਰਸ ਵਰਾਹੋ। ਆਪ ਖੜੂ ਹੈ ਆਪ ਕਰ, ਆਪੀਣਾ ਆਪਾਹੋ। ਗੁਰਮੁਖ ਸੇਵਾ ਥਾਏ ਪਵੈ, ਉਨ ਮਨ ਨਾ ਤਤ ਕਮਾਹੋ। ਗੁਰਮੁਖ ਸੇਵਾ ਥਾਏ ਪਵੈ, ਉਨ ਮਨ ਤਤ ਕਮਾਹੋ। ਮਸਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾਹੋ। ਨਾਨਕ ਪੁਰ ਦਰ ਵੇ ਪਰਵਾਹ, ਤਉ ਦਰ ਊਨਾ ਨਾਹੇ ਕੋ, ਸੱਚਾ ਵੇ ਪਰਵਾਹੋ। ਮਹੱਲਾ ਪਹਿਲਾ। ਉੱਜਲ ਮੋਤੀ ਸੋਹਣੇ, ਰਤਨਾ ਨਾਲ ਜੁੜਨ। ਤਿੰਨ ਜਰ ਵੈਰੀ ਨਾਨਕਾ, ਜੇ ਬੁੱਢੇ ਥੀਏ ਮਰਨ। ਪੌੜੀ ਹਰ ਸਲਾਹੀ ਸਦਾ ਸਦਾ, ਮਨ ਤਨ ਸੌਂਪ ਸਰੀਰ। ਗੁਰ ਸਬਦੀ ਸੱਚ ਪਾਇਆ, ਸੱਚਾ ਗਹਿਰ ਗੰਭੀਰ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੈ ਨਾ ਫੀਰ। ਨਾਨਕ ਨਾਮ ਸਲਾਹੇ ਤੂੰ, ਹਰ ਗੁਣੀ ਗਹੀਰ। ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੈ ਨਾ ਫੀਰ। ਨਾਨਕ ਨਾਮ ਸਲਾਹੇ ਤੂੰ, ਹਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਾਹਿਬ ਸ਼ਬਦ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਰਗਾਹ ਦੇ ਵਿੱਚ ਗੁਰੂ ਸ਼ਬਦ ਰਸ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਤ ਸੰਗਤ ਜੀਓ, ਅੱਜ ਆਪ ਜੀ ਸਾਹਿਬ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਫੁਰਮਾਨ ਦੇ ਜੋ ਸ਼ਬਦੀ ਦਰਸ਼ਨ ਕਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 788 'ਤੇ ਰਾਗ ਸੂਹੀ ਦੀ ਵਾਰ ਵਿੱਚ ਸੁਭਾਏਮਾਨ ਹੈ। ਦਸਵੀਂ ਪੌੜੀ ਹੈ। ਆਪ ਰੋਜ਼ਾਨਾ ਦੇ ਸਰੋਤਾ ਹੋ, ਗੈਰ ਗੰਭੀਰ ਵਿਚਾਰਕ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਸੰਪਾਦਨਾ ਬਹੁਤ ਅਗੰਮੀ ਤਰੀਕੇ ਦੇ ਨਾਲ ਕੀਤੀ ਗਈ ਹੈ। ਮੂਲ ਰੂਪ ਵਿੱਚ ਵਾਰ ਪੌੜੀਆਂ 'ਤੇ ਆਧਾਰਿਤ ਹੈ। ਉਹਨਾਂ ਪੌੜੀਆਂ ਨੂੰ ਹੋਰ ਵਿਸਥਾਰ ਦੇਣ ਲਈ, ਸਮਝ ਗੋਚਰਾ ਬਣਾਉਣ ਲਈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਗਵਾਈ ਹੇਠ ਗੁਰਮੁਖ ਵਿਦਵਾਨ ਜਨਾਂ ਨੇ ਗੁਰੂ ਪਾਤਸ਼ਾਹਾਂ ਦੇ ਹੀ ਬਾਣੀ ਸਲੋਕ ਵਿੱਚ ਅੰਕਿਤ ਕੀਤੇ ਹਨ। ਇਹ ਵਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੈ। ਬਾਣੀ ਦੀ ਮੋਹਰ ਜਿਵੇਂ ਸਾਰੇ ਸ਼ਬਦਾਂ 'ਤੇ ਨਾਨਕ ਨਿਰੰਕਾਰ ਦੀ ਹੈ, ਉਸੇ ਜੁਗਤ ਵਿੱਚ ਹੈ। ਦੋ ਸਲੋਕ ਜਿਹੜਾ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਅਤੇ ਇਸ ਤੋਂ ਅਗਲਾ ਉਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ, ਜੋ ਆਪ ਸਵਾਇਮ ਨਿਰੰਕਾਰ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਦੋਂ ਰਾਗਾਂ ਦੀ ਤਰਤੀਬ ਦਿੱਤੀ ਗਈ ਤਾਂ ਜਦੋਂ ਇਹਦੀ ਗਹਿਰਾਈ ਵਿੱਚ ਜਾਂਦੇ ਹਾਂ ਤਾਂ ਬੜੀ ਅਸਚਰਜਤਾ ਪ੍ਰਾਪਤ ਹੁੰਦੀ ਹੈ। ਜਿਵੇਂ ਸੂਰਜ ਅੰਮ੍ਰਿਤ ਵੇਲੇ ਪੂਰਬ ਤੋਂ ਨਿਕਲਦਾ ਹੈ, ਆਹਿਸਤਾ ਆਹਿਸਤਾ ਆਪਣਾ ਚਾਨਣ ਅਤੇ ਆਪਣੀ ਗਰਮੀ ਨੂੰ ਫੈਲਾਉਂਦਾ ਹੋਇਆ ਦੁਪਹਿਰ ਤੱਕ ਪਹੁੰਚਦਾ, ਸ਼ਿਖਰ ਹੈ ਉਸਦਾ। ਉਸ ਰੌਸ਼ਨੀ ਔਰ ਗਰਮੀ ਦੇ ਵਿੱਚ ਸੰਸਾਰ ਮੌਲਦਾ ਹੈ, ਸੰਸਾਰ ਵਿਕਸਦਾ ਹੈ, ਸੰਸਾਰ ਆਪਣਾ ਰੂਪ ਵਿਖਾਉਂਦਾ। ਜਿਵੇਂ ਦੁਪਹਿਰ ਢਲਦੀ ਹੈ ਫਿਰ ਸੂਰਜ ਦੀ ਤਪਸ਼ ਅਤੇ ਰੌਸ਼ਨੀ ਮੱਧਮ ਹੁੰਦੀ ਹੁੰਦੀ ਇੱਕ ਟਾਈਮ 'ਤੇ ਪੱਛਮ ਦੇ ਵਿੱਚ ਜਾ ਕੇ ਅਲੋਪ ਹੋ ਜਾਂਦੀ ਹੈ। ਸਾਡੇ ਮਨੁੱਖਾਂ ਦੀ ਜੀਵਾਂ ਦੀ ਜੀਵਨ ਧਾਰਾ ਵੀ ਇਸੇ ਤਰ੍ਹਾਂ, ਬਚਪਨ ਤੋਂ ਚੱਲਦੇ ਹਾਂ, ਕਿਸ਼ੋਰ ਅਵਸਥਾ ਆਉਂਦੀ ਹੈ, ਫਿਰ ਜਵਾਨੀ ਆਉਂਦੀ ਹੈ, ਫਿਰ ਪਰੋੜ ਅਵਸਥਾ ਆਉਂਦੀ ਹੈ, ਬੁਢੇਪਾ ਆਉਂਦਾ ਹੈ ਅਤੇ ਇੱਕ ਦਿਨ ਇਹ ਸਰੀਰ ਵੀ ਅਲੋਪ ਹੋ ਜਾਂਦਾ। ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੰਪਾਦਨਾ ਦਾ ਇਹ ਦਰਸ਼ਨ ਕਰਦੇ ਹਾਂ ਤਾਂ 31 ਰਾਗਾਂ ਦੇ ਵਿੱਚੋਂ ਸ੍ਰੀ ਰਾਗ ਤੋਂ ਪ੍ਰਾਰੰਭ ਹੁੰਦੇ ਹਾਂ ਅਤੇ ਸੋਹੀ ਰਾਗ ਜਿਹੜਾ ਹੈ ਮੱਧ ਵਿੱਚ ਆਉਂਦਾ ਹੈ ਕੇਂਦਰ ਵਿੱਚ, ਔਰ ਸੋਹੀ ਰਾਗ ਦੇ ਵਿੱਚ ਜੀਵ ਦੇ ਜੁੜਨ ਦੀ ਇਹਦੇ ਸਰੀਰ ਦੀ ਮਹੱਤਤਾ, ਇਹਦੇ ਸਰੀਰ ਦੀ ਉਪਯੋਗਤਾ, ਉਹਦੇ ਦਰਸ਼ਨ ਹੁੰਦੇ ਨੇ। ਅਤੇ ਜਿਵੇਂ ਜਿਵੇਂ ਢਲਦੇ ਆ ਫਿਰ ਮਾਰੂ ਰਾਗ ਹੁੰਦਾ ਹੁੰਦਾ ਜੈ ਜਵੰਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਲੋਕਾਂ ਤੱਕ ਪਹੁੰਚਦੇ ਹਾਂ ਜਿਸ ਵੇਲੇ, ਅਤੇ ਫਿਰ ਉਹ ਵੀ ਅਸੀਂ ਜਾਣਦੇ ਹਾਂ ਕਿ ਉਹ ਬਾਣੀ ਬੈਰਾਗਮਈ ਹੈ ਜਿਹੜੀ ਸਾਡਾ ਜੀਵਨ ਵਿੱਚ ਜੋ ਕੁਛ ਪ੍ਰਾਪਤ ਕੀਤਾ ਹੈ, ਜੋ ਕੁਛ ਸਾਡੇ ਕੋਲ ਵਿਸਰ ਗਿਆ ਹੈ, ਜੋ ਕੁਛ ਪ੍ਰਾਪਤ ਕਰਨ ਤੋਂ ਰਹਿ ਗਿਆ ਉਹਦੇ ਬਾਰੇ ਗਿਆਨ ਦਿੰਦੀ ਹੈ, ਅਤੇ ਫਿਰ ਸਮਾਪਤੀ ਦੇ ਸਲੋਕ ਪੂਰੇ ਹੋ ਜਾਂਦੇ ਹੈ। ਤੋ ਕੇਂਦਰੀ ਰਾਗ ਹੋਣ ਕਰਕੇ ਇਸ ਪਾਵਨ ਪਵਿੱਤਰ ਅੱਜ ਦੇ ਹੁਕਮਨਾਮੇ ਦਾ ਵੀ ਸਾਰਾ ਕੇਂਦਰੀ ਵਿਚਾਰ ਜੋ ਹੈ ਉਹ ਇਸ ਤਨ ਦੇਹੀ ਦੇ ਨਾਲ ਸੰਬੰਧਿਤ ਹੈ, ਇਸ ਸਰੀਰ ਦੇ ਨਾਲ ਸੰਬੰਧਿਤ ਹੈ, ਔਰ ਇਸ ਜਗਤ ਵਿੱਚ ਕੀ ਵੇਖਿਆ
ਪਹਿਲਾ ਸਲੋਕ ਕਾਦਰ ਦੀ ਵਿਭਿੰਨਤਾ ਉਹਦਾ ਵੱਖ ਵੱਖ ਰੂਪਾਂ ਦੇ ਵਿੱਚ ਖਿੜਨਾ ਵਿਕਸਣਾ ਦੂਜੇ ਸਲੋਕ ਵਿੱਚ ਇਸ ਸਰੀਰ ਦੀ ਸੱਚਾਈ ਹੈ ਔਰ ਪੌੜੀ ਦੇ ਵਿੱਚ ਤਤਸਾਰ ਹੈ ਕਿ ਅਸੀਂ ਇਸ ਜੀਵਨ ਨੂੰ ਕਿਵੇਂ ਸਫਲਾ ਬਣਾਉਣਾ ਹੈ ਇਹਦੀ ਯਾਤਰਾ ਨੂੰ ਸੰਪੂਰਨ ਕਰਨਾ ਹੈ। ਇਸ ਸਰੀਰ ਦੀ ਮਹੱਤਤਾ ਗੁਰਬਾਣੀ ਵਿੱਚ ਦੋ ਤਰੀਕਿਆਂ ਨਾਲ ਆਈ ਹੈ। ਇੱਕ ਤਾਂ ਉਹਨਾਂ ਵਾਸਤੇ ਜਿਹੜੇ ਕਹਿੰਦੇ ਨੇ ਕਿ ਭਾਈ ਇਸ ਸੰਸਾਰ ਦੇ ਉੱਤੇ ਆਏ ਹੋ, ਖਾਓ ਪੀਓ ਮੌਜ ਕਰੋ ਸੋਵੋ ਆਨੰਦ ਲਓ, ਉਹ ਤਨ ਦੀ ਸੀਮਾ ਤੱਕ ਆਪਣੇ ਆਪ ਨੂੰ ਰੋਕ ਕੇ ਰੱਖਦੇ। ਐਸੇ ਜੀਵਨ ਔਰ ਐਸੀ ਦੇਹੀ ਦਾ ਮੇਰੇ ਸਤਿਗੁਰੂ ਪਾਤਸ਼ਾਹ ਨੇ ਨਿਖੇਧ ਕੀਤਾ। ਇਹਨੂੰ ਸਦੀਵੀ ਨਾ ਸਮਝੀਏ ਕਿਤੇ ਕਿ ਅੱਜ ਨਹੀਂ ਤੇ ਕੱਲ੍ਹ ਕਰ ਲਵਾਂਗੇ। ਬੜੀ ਵਾਰ ਐਸਾ ਸਵਾਲ ਆਉਂਦਾ ਤਾਂ ਗੁਰਮੁਖ ਜੀ ਕੋਈ ਨਾਮ ਬਾਣੀ ਸੁਣਿਆ ਕਰੋ, ਕੋਈ ਸੰਗਤ ਕਰਿਆ ਕਰੋ, ਕਿਤੇ ਸ਼ਬਦ ਦੀ ਵਿਚਾਰ ਕਰਿਆ ਕਰੋ। ਭਾਈ ਸਾਹਿਬ ਜੀ ਅਜੇ ਵਕਤ ਨਹੀਂ ਹੈ, ਅਤੇ ਦੂਸਰਾ ਬਹਾਨਾ ਕਿ ਜਦੋਂ ਹੁਕਮ ਹੋਏਗਾ ਆਪੇ ਸਤਿਗੁਰ ਕਰਾ ਲਏਗਾ। ਗੱਲਾਂ ਦੋਵੇਂ ਸਿਆਣੀਆਂ ਨੇ, ਇਹਨਾਂ ਦਾ ਪੱਖ ਬਾਣੀ ਵਿੱਚ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਇਹਦਾ ਇੱਕ ਪੱਖ ਤਾਂ ਅਸੀਂ ਰੱਖ ਲਿਆ, ਦੂਜਾ ਪੱਖ ਨਹੀਂ ਦੇਖਿਆ। ਹਰ ਸਿੱਕੇ ਦੇ ਦੋ ਪਹਿਲੂ ਨੇ, ਇੱਕ ਬੰਨੇ ਉਹਦੀ ਗਰੰਟੀ ਹੈ ਜਿੱਧਰ ਸਰਕਾਰੀ ਮੋਹਰ ਹੁੰਦੀ ਹੈ ਕਿ ਹਾਂ ਇਸ ਸਿੱਕੇ ਦੀ ਮਾਲਕ ਸਰਕਾਰ ਇਸ ਦੀ ਕੀਮਤ ਦੀ ਗਰੰਟੀ ਲੈਂਦੀ ਹੈ। ਦੂਸਰੇ ਪੱਖੀ ਉਹਦੀ ਕੀਮਤ ਅੰਕਿਤ ਹੁੰਦੀ ਹੈ, ਇਹ 5 ਰੁਪਏ ਦਾ ਹੈ, 10 ਰੁਪਏ ਦਾ, 100 ਰੁਪਏ ਦਾ, ਕਿੰਨੇ ਦਾ। ਜੇ ਅਸੀਂ ਇੱਕ ਪੱਖ ਲੈ ਕੇ ਚੱਲਾਂਗੇ, ਦੂਜਾ ਪੱਖ ਨਹੀਂ ਦੇਖਾਂਗੇ, ਗਰੰਟੀ ਤਾਂ ਹੈ ਸਾਡੇ ਕੋਲ, ਗੁਰਬਾਣੀ ਦੀ ਗਵਾਹੀ ਹੈ। ਇਹ ਗਰੰਟੀ ਮੱਥੇ ਨਾਲ ਚਿਪਕਾ ਕੇ ਜਾਂ ਜੇਬ ਵਿੱਚ ਪਾ ਕੇ ਤੁਰੇ ਫਿਰਾਂਗੇ, ਲੇਕਿਨ ਉਹਦੀ ਕੀਮਤ ਦਾ ਨਹੀਂ ਪਤਾ ਕਿ ਅਸੀਂ ਇਹਦਾ ਲੈਣਾ ਦੇਣਾ ਕੀ ਹੈ, ਇਹ ਸਿੱਕਾ ਚੱਲੇਗਾ ਕਿੱਥੇ। ਜਾਂ ਦੂਸਰਾ ਪੱਖ ਲੈਂਦੇ ਹਾਂ ਅਸੀਂ, ਕੀਮਤ ਤਾਂ ਦੇਖੀ, ਗਰੰਟੀ ਨਹੀਂ ਦੇਖੀ। ਜਦੋਂ ਬਾਜ਼ਾਰ 'ਚ ਚਲਾਉਣ ਚੱਲੇ, ਉਹਨੇ ਕਿਹਾ ਭਾਈ ਸਾਹਿਬ ਜੀ ਦੀ ਗਰੰਟੀ ਕੋਈ ਨਹੀਂ ਹੈ, ਕੀਮਤ ਜਿੰਨੀ ਮਰਜ਼ੀ ਲਿਖ ਲਓ, ਗਰੰਟੀ ਵਾਲਾ ਸਿੱਕਾ ਲੈ ਕੇ ਆਓ। ਤੋ ਗੁਰਬਾਣੀ ਦੇ ਇਸ ਦੋ ਪੱਖ ਜਿਹੜੇ ਆ ਇਹਨਾਂ ਨੂੰ ਸਮਿਲਿਤ ਕਰਨਾ ਹੋਏਗਾ, ਅਤੇ ਫਿਰ ਅਸੀਂ ਵਿਵੇਕ ਦੇ ਬਿੰਦਰ ਦੇ ਉੱਤੇ, ਵਿਵੇਕ ਦੇ ਕੇਂਦਰ ਦੇ ਉੱਤੇ ਖੜ੍ਹੇ ਹੋਵਾਂਗੇ। ਜਦੋਂ ਵਿਵੇਕ ਦੇ ਖੜ੍ਹੇ ਹੋਵਾਂਗੇ, ਵਿਵੇਕ ਦੇ ਦਰਸ਼ਨ ਕਰਾਂਗੇ, ਵਿਵੇਕ ਦੀ ਵਿਚਾਰ ਕਰਾਂਗੇ, ਤਾਂ ਸਾਨੂੰ ਦੋਨੇ ਪੱਖ ਜਿਹੜੇ ਆ ਸਪਸ਼ਟ ਨਜ਼ਰ ਆਉਣਗੇ। ਇਸ ਲਈ ਇਸ ਦੇਹੀ ਦਾ ਉਪਯੋਗੀ ਪੱਖ ਵੀ ਹੈ, ਇਹ ਕੋਈ ਗਰੰਟੀ ਨਹੀਂ ਹੈ ਕਿ ਇਹ ਕਿੰਨੇ ਚਿਰ ਦੇ ਵਿੱਚ ਕਿੰਨਾ ਜਿਉਣਾ ਹੈ, ਕਿੰਨਾ ਅਸੀਂ ਸਵਾਸ ਲੈਣੇ ਹੈ, ਕਦੋਂ ਅਸੀਂ ਆਰੰਭ ਕਰਨਾ ਹੈ, ਕਦੋਂ ਸਮਾਪਤੀ ਕਰਾਂਗੇ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 7 ਸਾਲ ਦੇ, ਜੇ ਉਮਰ ਦੀ ਜਰੀਬ ਨਾਲ ਨਾਪੀਏ ਤੇ ਤਾਂ ਮੁਕੰਮਲ ਨਾਨਕ ਜੋਤ ਦੇ ਵਾਰਸ। ਉਹਨਾਂ ਦਾ ਇਮਤਿਹਾਨ ਲੈਣ ਵਾਲੇ ਵੀ ਆ ਗਏ, ਪੰਜੋਖੜੇ ਪੰਡਿਤ ਰਾਮ ਲਾਲ ਚੰਦ, ਔਰ ਦੂਸਰਾ ਔਰੰਗਜ਼ੇਬ ਨੇ ਵੀ ਆਪਣੀ ਵਾਹ ਲਾਈ, ਪਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋਤ ਦੇ ਵਾਰਸ। 7 ਸਾਲ ਦੀ ਉਮਰ ਸਰੀਰ ਦੀ, ਜੋਤ ਦੀ ਨਹੀਂ। ਉਹਨਾਂ ਨੇ ਉਹੀ ਕੁਛ ਕੀਤਾ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 70 ਸਾਲ ਵਿੱਚ ਕੀਤਾ। ਦੂਸਰਾ ਪੱਖ 60 ਸਾਲ ਦੀ ਉਮਰ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਅਜੇ ਕੋਈ ਪ੍ਰਾਪਤੀ ਨਹੀਂ ਹੈ, ਅੰਦਰ ਹਿਲਜੁਲ ਤੇ ਹੈ। 60 ਸਾਲਾਂ ਬਾਅਦ ਜਾ ਕੇ ਗਿਆਨ ਹੋਇਆ, कि जो इस देही की उपयोगता है, जो इस दी वरतों विहार है, उदा ते जे पता नहीं लगा तो फिर वह खडूर श्री गुरु अंगद देव पातशाह की शरण में गए। कहन लगे कि बहुत कुछ खुस गया जमीन, मैनू अपने लड़ लाओ, अपना वध हस्त मेरे सिर ते रखो, मेरी निभ जावे, जितनी बची है उन्हें विच प्राप्ति हो जाए। उस अनुभव चो कहिंदे आ, काली जिनी ना रावया तौली रावे कोए, कर साईं सिंह पिरड़ी रंग नवेला होए। विगड़िया नहीं कुछ भी, आखिरी श्वास ते भी कितने जिंदगी विच याद आ जाए। अजामल नूं याद आ गया, सारी जिंदगी राज शक्ति दे अभिमान विच बीती, जदों पता लगा कि नारायण का नाम तो सिमरिया ही नहीं, तो आखिरी श्वासों विच उस डर विच जदों जम सामने आए तो नारायण निकलिया, क्योंकि डर की अथाह अवस्था दे विचों नाम निकलिया, तो दूत छड के पासे हो गया। एक घड़ी आदि घड़ी आदि हूं फुनात, भगतन सेती गोष्टे जो कीने सो लाभ। मिलता है लाभ, प्राप्ति होंदी, पर किते साड़ी चेतना जाग जावे। एदा सब तो वधिया समा जिहड़ा है वह मेरे सतगुरु कहिंदे ने, जदों तू सचेत है, जदों चेतना कम कर दी, जदों ज्ञान इंद्रिय कर्म इंद्रिय तेरे सुजग ने, वह तेरा कर्म क्षेत्र है, वह तेरा कुरुक्षेत्र है, उथे तू जंग करना है, उहदा तू योधा है, उस जंग करके उस युद्ध करके तू जित के इस जिंदगी नूं सफला कर सकता है। तो आओ पहले पावन पवित्र श्लोक दी जो उपमा मेरे सतगुरु पातशाह ने की है कि उस निरंकार के दर्शन कितों कितों हो सकते ने, किवें उहदी वडियाई साडे हिरदे विच वध सकती है। दो जणिआं तों असीं प्रभावित हुंदे आ, एक ते उह जिहड़ा साडियां जरूरतां पूरियां करदा, चाहे वह मां बाप होवे, चाहे मां बाप दे रूप विच पुत्तर होण, चाहे कोई शरीका बरादरी होवे, चाहे कोई दोस्त मित्र होवे, जे साडी जरूरत पूरी करदा है, मेरी गल दे विच हां च हां मिलाउंदा है, तां मैनूं बड़ा प्यारा, मैं उस तों प्रभावित हां। दूसरा वो है कि उसने कुछ ऐसा सृष्टि ते कीता है, समाज विच कीता है, सीधा तो मेरा उहदे नाल संबंध नहीं, पर उहदियां प्राप्तियां दे उत्ते असीं सारे माण कर सकते हैं। मैं किसी विशेष का नाम ना लवां, सतगुरु नानक देव पातशाह जी दे नाल साडा कोई शरीरक संबंध नहीं है, साडी कोई रिश्तेदारी नहीं है, पर सतगुरु नानक देव पातशाह जी ने जो जगत विच कीता उहदे नाल असीं जुड़े हुए हैं, प्रभावित हां। सो इस जिस तों प्रभावित होइए फिर उहदी दो गल हुंदी, एक भाउ ते एक भाव। उहदे प्रति असीं माड़ी गल करन लग्गिआं वी अपने आप नूं थोड़ा जिहा रोकदे हां, उहदी हाजरी विच वी असीं माड़ी गल करन तों जां माड़ा कर्म करन तों रोकदे हां, ते उहदियां चंगियां सिफत सलाहां वी करदे हां। उस सिफत सलाह दा मालक निरंकार जो है सतगुरु नानक देव पातशाह दी उहदी सिफत करदे हन।
सतनाम श्री वाहिगुरु जी। श्लोक महला पहला। वाहो खसम तू वाहो, जिन रच रचना हम किए।
हे वाहिगुरु, प्यार नाल इक सारे बोलो जी सतनाम श्री, फिर बोलो जी सतनाम श्री। शब्द शुरू ही वाह वाह तो होया। वाह एक आश्चर्यता है, जदों अचानक साडे सामने कुछ चीज प्रकाशित हुंदी जां उहदी सोच साडी कन्नां नूं सुणदी, हिरदा खुश हुंदा ते वाह निकलदा, वाह क्या बात है। साहब श्री गुरु नानक देव पातशाह जी कहिंदे ने, हे निरंकार काल पुरख वाहिगुरु, मैं तेरी की सिफत करां, मैं तेरी किवें सलाहत करां, आ जिहड़ा तू मेरा वजूद घड़िया है, सानू जीवां नूं घड़ के इत्थे बिठा लिया, समत दित्ती, ਸਾਰੀ ਸ੍ਰਿਸ਼ਟੀ ਦੇ ਵਿੱਚੋਂ ਸਾਨੂੰ ਸ੍ਰੇਸ਼ਟਤਾ ਬਖਸ਼ੀ ਇਸ ਧਰਤੀ ਪੈ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਤਹੀ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਫਿਰ ਆਏ ਜਾਏ ਦੁੱਖ ਪਾਏ ਤਾਂ ਇੱਕ ਐਸੀ ਅਵਸਥਾ ਇੱਕ ਐਸਾ ਸਟੇਜ ਹੈ ਜਿੱਥੇ ਸਾਨੂੰ ਪਾਤਸ਼ਾਹ ਤੂੰ ਲਿਆ ਕੇ ਖੜਿਆ ਕੀਤਾ ਹੈ ਤਨ ਦੇਹੀ ਦਿੱਤੀ ਹੈ ਸਾਨੂੰ ਤੂੰ ਇਸ ਯੋਗ ਕੀਤਾ ਸਾਨੂੰ ਤੂੰ ਪੈਦਾ ਕੀਤਾ
ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਸ ਜੀਵਨ ਦੇ ਨਾਲ ਨਾਲ ਪੈਰਲਲ ਤੂੰ ਕੁਦਰਤ ਖਿਲਾਰ ਛੱਡੀ ਤਾਂ ਕਿ ਮੈਨੂੰ ਸੋਝੀ ਆਵੇ ਮੈਂ ਜਦੋਂ ਤੇਰੇ ਸਾਗਰਾਂ ਨੂੰ ਦਰਿਆਵਾਂ ਨੂੰ ਸਮੁੰਦਰਾਂ ਨੂੰ ਦੇਖਦਾ ਉਹਨਾਂ ਦੀ ਸ਼ਕਤੀ ਅਥਾ ਪਰ ਫਿਰ ਵੀ ਕਿਸੇ ਭੈ ਵਿੱਚ ਕਿਸੇ ਸੀਮਾ ਵਿੱਚ ਬੱਝੇ ਹੋਏ ਨੇ ਉਹਨਾਂ ਦੀ ਕੋਈ ਸੀਮਾ ਵੀ ਹੈ ਕਿਸੇ ਭੈ ਵਿੱਚ ਨੇ ਕਿਨਾਰਿਆਂ ਦੀ ਮਰਿਆਦਾ ਤੋਂ ਬਾਹਰ ਨਹੀਂ ਜਾਂਦੀ ਇਹ ਵੀ ਤੇਰੀ ਅਸਰਜਤਾ ਹੈ ਉਹਨਾਂ ਦੀਆਂ ਲਹਿਰਾਂ ਉੱਠਦੀਆਂ ਫਿਰ ਛੋਟੇ ਛੋਟੇ ਤਲਾਬ ਸਰੋਵਰ ਬਾਉਲੀਆਂ ਝੀਲਾਂ ਜਿਨ੍ਹਾਂ ਦਾ ਪਾਣੀ ਖੜਾ ਫਿਰ ਵੀ ਪਵਿੱਤਰ ਹੈ ਇਹ ਜੋ ਬੱਦਲ ਨੇ ਜਿਹੜੇ ਹੁਣ ਆ ਵਰਸ ਰਹੇ ਨੇ ਵਰਸਾ ਵਰਸਾਉਂਦੇ ਨੇ ਇਹਨਾਂ ਦੀ ਵੀ ਅਸਚਰਜਤਾ ਕਿੱਥੋਂ ਪਾਣੀ ਚੁੱਕਦੇ ਨੇ ਸਮੁੰਦਰ ਵਿੱਚੋਂ ਅਤੇ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਉੱਥੇ ਉਹ ਵਰਸਾਉਂਦੇ ਨੇ ਫਿਰ ਵਰਸਾ ਕੇ ਪਾਣੀ ਕਿਤੇ ਵਿਸਰ ਨਾ ਜਾਵੇ ਉਸ ਨੂੰ ਰਿਜ਼ਰਵ ਰੱਖਣ ਲਈ ਕਿਤੇ ਪਹਾੜਾਂ ਦੇ ਉੱਤੇ ਬਰਫ਼ ਵੀ ਜਮਾ ਦਿੰਦਾ ਇਹ ਵੀ ਤੇਰੀ ਅਸਚਰਜਤਾ ਉਹ ਪਿਘਲਿਆ ਪਾਣੀ ਨਦੀਆਂ ਦਰਿਆਵਾਂ ਦੇ ਰੂਪ ਵਿੱਚ ਵਗ ਕੇ ਫਿਰ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਹੋ ਜਾਂਦਾ ਕਿਤਨੀ ਅਸਚਰਜਤਾ ਕਿਤਨੀ ਬਖਸ਼ਿਸ਼ ਹੈ ਕਿਤਨੀ ਤੇਰੀ ਦੇਣ ਹੈ
ਆਪ ਖੜੋ ਹੈ ਆਪ ਕਰ ਆਪ ਪੀਣਾ ਆਪ ਆਹੋ
ਹੀ ਨਿਰੰਕਾਰ ਸਮੱਤ ਦਿੱਤੀ ਸੋਝੀ ਦਿੱਤੀ ਪਤਾ ਲੱਗਾ ਹੈ ਕਿ ਤੂੰ ਵੱਖ ਨਹੀਂ ਹੈ ਜਿਹੜੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਫਿਰ ਉਸੇ ਦੇ ਵਿੱਚ ਹੀ ਅਲਿਪਤ ਹੋ ਕੇ ਆਪ ਸ਼ਾਮਲ ਹੋ ਗਿਆ ਹਰ ਇੱਕ ਦੇ ਵਿੱਚ ਤੇਰਾ ਰੂਪ ਹੈ ਹਰ ਇੱਕ ਤੇਰਾ ਪ੍ਰਤੀਨਿਧ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਦ੍ਰਿਸ਼ਟੀ ਨੂੰ ਸਾਹਮਣੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਜਦ ਹੈ ਹੀ ਤੂੰ ਮੇਰੇ ਸਾਹਮਣੇ ਖੜੇ ਵਿੱਚ ਵੀ ਤੂੰ ਮੇਰੇ ਆਸੇ ਪਾਸੇ ਬੈਠਿਆਂ ਵਿੱਚ ਵੀ ਤੂੰ ਮੇਰੇ ਵਿੱਚ ਵੀ ਤੂੰ ਜਦ ਤੂੰ ਹੀ ਤੂੰ ਹੈ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਮੇਰੀ ਤੇ ਮੇਰ ਤੇਰੀ ਖਤਮ ਹੋ ਗਈ ਇਸ ਵਾਸਤੇ ਹੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਇਹ ਤੇਰੀ ਜੋ ਅਸਚਰਜਤਾ ਹੈ ਇਹਦੇ ਵਿੱਚ ਤੂੰ ਆਪ ਅਸਚਰਜ ਰੂਪ ਵਿੱਚ ਮਿਲਿਆ ਹੋਇਆ ਜਦੋਂ ਕਿਤੇ ਐਸੀ ਦ੍ਰਿਸ਼ਟੀ ਬਖਸ਼ਿਸ਼ ਕਰੇ ਨਜ਼ਰ ਬਖਸ਼ਿਸ਼ ਕਰੇ ਕਿ ਹਰ ਵਿੱਚੋਂ ਤੂੰ ਮੈਨੂੰ ਨਜ਼ਰ ਆ ਜਾਏ ਉਦਨ ਮੇਰੇ ਵਿੱਚੋਂ ਵੀ ਤੂੰ ਨਜ਼ਰ ਹੋ ਜਾਏਗਾ ਪ੍ਰਗਟ ਹੋ ਜਾਏਗਾ ਫਿਰ ਤੇਰਾ ਮੇਰਾ ਆਪਾ ਪਰ ਮਿਟ ਜਾਏਗਾ ਇਹ ਤੇਰੀ ਬਖਸ਼ਿਸ਼ ਹੈ
ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ
ਗੁਰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਿੰਨ ਰੂਪ ਵਿੱਚ ਆਇਆ ਇਹਦੀ ਵਿਆਕਰਣਕ ਸ਼ਬਦਿਕ ਔਰ ਅੱਖਰੀ ਬਣਤਰ ਇੱਕ ਹੀ ਹੈ ਉਹਦੇ ਵਿੱਚ ਕੋਈ ਅੰਤਰ ਨਹੀਂ ਲਗਾ ਮਾਤਰਾ ਓਨੀਆਂ ਹੀ ਹਨ ਜਦੋਂ ਅਸੀਂ ਕੇਵਲ ਵਿਆਕਰਨ ਦੇ ਆਧਾਰ ਦੇ ਉੱਤੇ ਵਿਚਾਰ ਕਰਾਂਗੇ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਕੋਲ ਤਰੁੱਟੀ ਰਹਿ ਜਾਏਗੀ ਗੁਰਮੁਖ ਨਿਰੰਕਾਰ ਵੀ ਹੈ ਦਰਸ਼ਨ ਕਰੀਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਹੁਣੇ ਜਿਹੜੀ ਗੱਲ ਕੀਤੀ ਹੈ ਸਭ ਦੇ ਵਿੱਚ ਸਮਾਇਆ ਹੋਇਆ ਗੁਰਮੁਖ ਗੁਰੂ ਵੀ ਹੈ ਭਾਈ ਗੁਰਦਾਸ ਜੀ ਸਭ ਗੁਰੂ ਨਾਨਕ ਦੇ ਪਾਤਸ਼ਾਹ ਦੀ ਉਪਮਾ ਕਰਦੇ ਹੈ ਅਤੇ ਉਹ ਜਨਮ ਨਹੀਂ ਲਿਖਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਤੇ ਅੰਤਿਮ ਪੌੜੀ ਪੰਕਤੀ ਚ ਲਿਖਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਸ਼ਬਦ ਵਰਤਿਆ, ਹੁਣ ਇਹਦਾ ਮਤਲਬ ਹੋਇਆ ਕਿ ਗੁਰਮੁਖ ਨਿਰੰਕਾਰ ਵੀ ਹੈ, ਗੁਰਮੁਖ ਗੁਰੂ ਵੀ ਹੈ, ਜਿਹੜਾ ਸਾਨੂੰ ਗੁਰਮੁਖ ਦੀ ਗੱਲ ਦਿੰਦਾ, ਦੱਸਦਾ, ਉਹਦੀ ਸੋਝੀ ਦਿੰਦਾ, ਤੇ ਜਿਸ ਨੇ ਸੋਝੀ ਗ੍ਰਹਿਣ ਕਰ ਲਈ ਉਹ ਵੀ ਗੁਰਮੁਖ ਹੋ ਗਿਆ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸੋ ਲਿਵਲਾਈਏ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰਮੁਖ ਜਿਸ ਨੂੰ ਆਪ ਕਰੇ, ਜਿਸ ਦੇ ਉੱਤੇ ਕਿਰਪਾ ਕਰੇ ਉਹ ਗੁਰਮੁਖ ਹੋ ਜਾਂਦਾ, ਉਸ ਨੂੰ ਸੋਝੀ ਆ ਜਾਂਦੀ। ਤੋ ਤਿੰਨ ਥਾਵਾਂ 'ਤੇ ਤਿੰਨ ਪ੍ਰਤੀਬ 'ਚ ਤਿੰਨ ਦਰਸ਼ਨ ਸਾਨੂੰ ਕਰਾਏ ਨੇ। ਹੁਣ ਇੱਥੇ ਗੁਰਮੁਖ ਸ਼ਬਦ ਆਇਆ, ਗੁਰਮੁਖ ਦੀ ਸੇਵਾ ਥਾਂ ਪੈਂਦੀ। ਚਲੋ ਇੱਕ ਛੋਟੀ ਜਿਹੀ ਗਾਥਾ ਲੈ ਕੇ ਚੱਲਦੇ ਹਾਂ ਆਪਾਂ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚ ਜਦੋਂ ਪਹਿਲਾ ਜੰਗ ਆਇਆ ਭੰਗਾਣੀ ਦਾ, ਕੋਈ ਸਿਸਟੇਮੈਟਿਕਲੀ ਫੌਜ ਨਹੀਂ ਸੀ, ਕੋਈ ਕਵਾਇਦ ਨਹੀਂ ਸੀ, ਸ਼ਿਕਾਰ 'ਤੇ ਚੜ੍ਹਨਾ ਹੈ, ਨਿਸ਼ਾਨੇ ਲਾਉਣੇ, ਬਸ ਇੰਨੀ ਕੁ ਗੱਲ ਸੀ। ਫੌਜ ਦਾ ਡਿਸਿਪਲਿਨ ਕੀ ਹੈ, ਜਿਵੇਂ ਫੌਜਾਂ ਇੱਕ ਹੁਕਮ 'ਚ ਰਹਿੰਦੀਆਂ ਨੇ, ਉਸ ਵੇਲੇ ਦੀਆਂ ਤਿੰਨ ਸ਼੍ਰੇਣੀਆਂ ਮਾਰਸ਼ਲ ਕੌਮਾਂ ਸਨ, ਮੁਗਲ ਸਨ, ਮਰਹੱਟੇ ਸਨ, ਰਾਜਪੂਤ ਸਨ। ਔਰ ਤਿੰਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਰੋਧ ਵਿੱਚ ਖੜੇ ਨੇ। ਚੌਥਾ ਤਾਂ ਹੈ ਹੀ ਕੋਈ ਨਹੀਂ ਜਿਨ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜੰਗ ਹੋਏ। ਪਹਾੜੀ ਰਾਜੇ ਰਾਜਪੂਤ ਸਨ, ਮੁਗਲ ਸਨ ਦਿੱਲੀ ਦੀ ਸਲਤਨਤ, ਲੇਕਿਨ ਉਹਨਾਂ ਵਿੱਚ ਜਾਬਤਾ ਕਿਤਨਾ ਹੈ? ਕਿਉਂਕਿ ਅਸੀਂ ਤਨਖਾਹ ਦੇ ਉੱਤੇ ਸਮਰਪਿਤ ਹਾਂ, ਤਨਖਾਹ ਮਿਲਦੀ ਹੈ ਤਾਂ ਅਸੀਂ ਵਫ਼ਾਦਾਰ ਹਾਂ, ਤਨਖਾਹ ਨਹੀਂ ਮਿਲਦੀ ਅਸੀਂ ਛੱਡ ਕੇ ਚਲੇ ਜਾਵਾਂਗੇ। 500 ਪਠਾਨ ਗੁਰੂ ਪਾਤਸ਼ਾਹ ਜੀ ਨੂੰ ਛੱਡ ਕੇ ਚਲੇ ਗਏ। ਉਹ ਕਹਿੰਦੇ ਹੈ ਕਿ ਤੁਸੀਂ ਤਨਖਾਹ 'ਤੇ ਦਿੰਦੇ ਹੋ, ਜਿਹੜਾ ਲੁੱਟ ਮਾਰ ਹੈ ਨਾ ਉਹ ਨਹੀਂ ਕਰਨ ਦਿੰਦੇ ਤੁਸੀਂ। ਅਤੇ ਜਿਵੇਂ ਕਹਿੰਦੇ ਨਾ ਉਤਲੀ ਕਮਾਈ ਜਿਹੜੀ ਆ ਉਹੀ ਸਾਡਾ ਫਾਇਦਾ ਹੈ, ਤਨਖਾਹਾਂ 'ਤੇ ਸਾਡੀਆਂ ਐਵੇਂ ਨੇ। ਉਤਲੀ ਕਮਾਈ ਸਦਾ ਤੋਂ ਚੱਲਦੀ ਆਈ ਹੈ। ਉਹਨਾਂ ਪਠਾਣਾਂ ਨੇ ਇਹੀ ਸਵਾਲ ਰੱਖਿਆ ਕਿ ਜੇ ਅਸੀਂ ਤੁਹਾਡੇ ਪੱਖ ਤੋਂ ਲੜਦੇ ਹਾਂ, ਅਸੀਂ ਲੁੱਟਾਂ ਖੋਹਾਂ ਵੀ ਕਰਾਂਗੇ, ਉਸ ਲੁੱਟਾਂ ਖੋਹਾਂ ਦੇ ਉੱਤੇ ਸਾਡਾ ਹੱਕ ਹੋਏਗਾ ਮੇਰੇ ਪਾਤਸ਼ਾਹ ਕਹਿੰਦੇ ਨੇ। ਇਹੀ ਲੁੱਟ ਸੁੱਟ ਰੋਕਣ ਵਾਸਤੇ ਗੁਰੂ ਨਾਨਕ ਦੇਵ ਦਾ ਘਰ, ਗੁਰੂ ਨਾਨਕ ਦੇਵ ਦਾ ਦਰਬਾਰ ਜਿਹੜਾ ਇਹ ਖੜ੍ਹਾ। ਇਹਦੇ ਘਰ ਵੀ ਲੁੱਟ ਸੁੱਟ ਆ ਗਈ ਅਤੇ ਫਿਰ ਤਾਂ ਕੋਈ ਤੁਹਾਡੇ ਅਤੇ ਸਾਡੇ ਵਿੱਚ ਅੰਤਰ ਕੋਈ ਨਹੀਂ, ਛੱਡ ਕੇ ਚਲੇ ਗਏ। ਭੇਜੇ ਸਨ ਪੀਰ ਬੁੱਧੂ ਸ਼ਾਹ ਨੇ, ਗੁਰਮੁਖ ਦੀ ਗੱਲ ਆਪਾਂ ਕਰਨ ਲੱਗੇ ਹਾਂ। ਅਤੇ ਲਾਜ ਬੜੀ ਹੁੰਦੀ ਹੈ ਜਦੋਂ ਕਿਸੇ ਦੀ ਗਵਾਹੀ ਦਿੱਤੀ ਹੋਵੇ, ਕਿਸੇ ਦੀ ਗਰੰਟੀ ਲਈ ਹੋਵੇ, ਕਿਸੇ ਦੀ ਧਿਰ ਬਣੇ ਹੋਈ ਹੈ ਕਿ ਗੁਰੂ ਪਾਤਸ਼ਾਹ ਮੈਂ 500 ਪਠਾਨ ਭੇਜ ਰਿਹਾ, ਇਹਨਾਂ ਨੂੰ ਤੁਸੀਂ ਰੱਖ ਲਓ, ਇਹ ਤੁਹਾਡੀ ਆਗਿਆ ਵਿੱਚ ਰਹਿਣਗੇ, ਜਿਵੇਂ ਤੁਸੀਂ ਇਹਨਾਂ ਨੂੰ ਵਰਤਣਾ ਚਾਹੋ ਇਹ ਵਰਤੇ ਜਾਣਗੇ। ਅਤੇ ਜਦੋਂ ਨਹੀਂ ਵਰਤੇ ਤਾਂ ਫਿਰ ਪੀਰ ਬੁੱਧੂ ਸ਼ਾਹ ਆਪਣੇ ਚੇਲਿਆਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ ਲੈ ਕੇ ਉਹਦੀ ਪੂਰਤੀ ਕਰਨ ਵਾਸਤੇ ਜਦੋਂ ਪਹੁੰਚਿਆ ਤਾਂ ਭੰਗਾਣੀ ਦੀ ਜੰਗ ਵਿੱਚ ਉਸਨੇ ਬਰਾਬਰ ਲੜਾਈ ਲੜੀ। ਲੜਾਈ ਲੜੀ, ਕਿਰਪਾ ਕਾਲ ਕੇਰੀ ਪਈ ਜੀਤ ਮੇਰੀ, ਸਤਿਗੁਰ ਸੱਚੇ ਪਾਤਸ਼ਾਹ ਨੇ ਗ੍ਰੰਥ ਕੀਤੀ। ਜਦੋਂ ਫੌਜਾਂ ਲੜਦੀਆਂ, ਕਿਸੇ ਦੀ ਹਾਰ ਹੁੰਦੀ ਹੈ, ਕਿਸੇ ਦੀ ਜਿੱਤ ਹੁੰਦੀ, ਜਿਹਦੀ ਹਾਰ ਹੁੰਦੀ ਹੈ ਉਹਦਾ ਵੀ ਨਾਂ ਨੋਮੀਨੇਟਡ ਕੀਤਾ ਜਾਂਦਾ, ਫਲਾਣਾ ਰਾਜਾ ਹਾਰ ਗਿਆ। ਜਦੋਂ ਜਿੱਤ ਹੁੰਦੀ ਹੈ ਤਾਂ ਕਿਸੇ ਦੇ ਗਲ ਵਿੱਚ ਸਿਹਰੇ ਪੈਂਦੇ ਆ, ਸਿਰਾਂ 'ਤੇ ਤਾਜ ਸਜਦੇ ਆ, ਉਹਦਾ ਵੀ ਨਾਂ ਚਮਕਦਾ, ਇਸ ਬੰਦੇ ਦੀ ਫਤਿਹ ਹੋਈ ਹੈ। ਜਦੋਂ ਇਹ ਜਿੱਤ ਅਤੇ ਹਾਰ ਗੁਰੂ ਘਰ ਵਿੱਚ ਆਈ ਹੈ, ਗੁਰਮਤਿ ਦਾਇਰੇ ਵਿੱਚ ਆਈ ਹੈ, ਇਹਦੇ ਅਰਥ ਬਦਲ ਗਏ। ਹਾਰ ਦਾ ਤਾਂ ਇੱਥੇ ਕੋਈ ਕੰਮ ਹੀ ਨਹੀਂ ਹੈ, ਕਿਉਂਕਿ ਸਿੱਖ ਸਿੰਘ ਹੁੰਦਿਆਂ ਤੱਕ ਇਤਨਾ ਸਿਦਕੀ ਹੋ ਜਾਂਦਾ, ਉਹ ਮੈਦਾਨ ਦੇ ਵਿੱਚ ਅੰਗ ਅੰਗ ਕੱਟ ਸਕਦਾ, ਸਿਰ ਕਟਾ ਸਕਦਾ, ਖੋਪਰੀਆਂ ਉਤਰਾ ਸਕਦਾ, ਪਰ ਮੈਦਾਨ ਨਹੀਂ ਛੱਡਦਾ, ਹਾਰ ਹੈ ਨਹੀਂ। ਤੇ ਜਿੱਤ ਕੇ ਦੀ ਸਤਿਗੁਰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨਹੀਂ ਹੈ, ਕਿਸੇ ਵਿਅਕਤੀ ਦੀ ਨਹੀਂ ਹੈ, ਕਿਉਂਕਿ ਤੇਰੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਇਹ ਜੰਗ ਹੋਈ ਹੈ। ਇਹ ਕਿਸੇ ਜਰ ਜੋਰੂ ਜਾਂ ਜ਼ਮੀਨ ਦੀ ਪ੍ਰਾਪਤੀ ਵਾਸਤੇ ਜੰਗ ਨਹੀਂ ਹੋਈ, ਧਰਮ ਦੀ ਜੰਗ ਹੈ ਅਤੇ ਧਰਮ ਦਾ ਤੂੰ ਅਧਿਕਾਰੀ ਹੈ, ਜਿੱਤ ਵੀ ਤੇਰੀ ਖਾਲਸਾ ਵੀ ਤੇਰਾ। ਇਹ ਸੱਚੇ ਪਾਤਸ਼ਾਹ ਇਹ ਜੰਗ ਜਦੋਂ ਹੋਈ ਤਾਂ ਜਦੋਂ ਪਾਤਸ਼ਾਹ ਨੇ ਜੰਗ ਜਿੱਤੀ ਅਤੇ ਜਿਨ੍ਹਾਂ ਨੇ ਜਿਤਾਈ ਨਾਲ ਲੜ ਕੇ ਜਿਹੜੇ ਸੱਚਖੰਡ ਪਹੁੰਚ ਗਏ ਉਹਨਾਂ ਨੂੰ ਰਹਿਮਤਾਂ ਦਿੱਤੀਆਂ, ਅਸੀਸਾਂ ਦਿੱਤੀਆਂ, ਜਿਹੜੇ ਹਜ਼ੂਰੀ ਵਿੱਚ ਉਹਨਾਂ ਨੂੰ ਇਨਾਮ ਇਕਰਾਮ ਉਹਨਾਂ ਦਾ ਸਨਮਾਨ ਕੀਤਾ। ਅਤੇ ਰਹਿ ਗਿਆ ਪੀਰ ਬੁੱਧੂ ਸ਼ਾਹ, ਗੁਰਮੁਖ ਸੋਝੀ ਕਿੱਥੇ ਕੰਮ ਕਰਦੀ ਹੈ, ਗੁਰਮੁਖ ਲਾਹਾ ਲੈ ਗਿਆ ਮਨ ਚੱਲੇ ਮੂਲ ਗਵਾਏ ਜੀਓ, ਮਨਮੁੱਖਾਂ ਨੂੰ ਸੋਝੀ ਨਹੀਂ ਆਉਂਦੀ, ਗੁਰਮੁਖ ਨੂੰ ਸੋਝੀ ਹੈ। ਜਦੋਂ ਸਾਰਿਆਂ ਨੂੰ ਇਨਾਮ ਕਰਾਉਣ ਦੇ ਦਿੱਤੇ ਤਾਂ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਨਹੀਂ ਆਇਆ, ਉਹਨੂੰ ਬੁਲਾਓ ਬਈ ਜਰਾ। ਅੰਮ੍ਰਿਤ ਵੇਲਾ ਸੀ ਤਾਂ ਮੇਰੇ ਪਾਤਸ਼ਾਹ ਜੀ ਆਪਣੇ ਜੋੜਾ ਜਾਮਾ ਸਜਾ ਰਹੇ ਸਨ, ਕੇਸ ਸਾਫ਼ ਕਰਕੇ ਕੰਘਾ ਕਰਕੇ ਛੋਟੀ ਦਸਤਾਰ ਸਿਰ 'ਤੇ ਰੱਖੀ ਹੋਈ ਸੀ, ਇਸ 'ਤੇ ਅਤੇ ਸਾਈਡ ਦੇ ਉੱਤੇ ਗੋਡੇ ਦੇ ਉੱਤੇ ਆਪਣੇ ਦੇ ਉੱਤੇ ਕੰਘਾ ਰੱਖ ਕੇ ਅਤੇ ਛੋਟੀ ਦਸਤਾਰ ਨੂੰ ਛੰਡ ਰਹੇ ਨੇ। ਇਹਨੇ ਨੂੰ ਪੀਰ ਬੁੱਧੂ ਸ਼ਾਹ ਜੀ ਆ ਗਏ, ਆ ਕੇ ਨਮਸਕਾਰ ਕੀਤੀ, ਸਲਾਮ ਕੀਤੀ, ਕਹਿੰਦੇ ਜੀ ਹੁਕਮ। ਕਹਿੰਦੇ ਨੇ ਪੀਰ ਬੁੱਧੂ ਸ਼ਾਹ ਸਾਡੀ ਇੱਛਾ ਜਾਗੀ ਹੈ, ਅਸੀਂ ਸਾਰਿਆਂ ਨੂੰ ਆਪਣੀ ਮਰਜ਼ੀ ਦੇ ਨਾਲ ਕੁਛ ਦਿੱਤਾ ਹੈ, ਸਾਡੀ ਇੱਛਾ ਸੀ, ਪਰ ਜਿਹੜੀ ਕੁਰਬਾਨੀ ਤੁਸੀਂ ਦਿੱਤੀ ਹੈ ਨਾ ਪੁੱਤਰਾਂ ਦੀ, ਭਰਾਵਾਂ ਦੀ, ਆਪਣੇ ਅਨਿਆਈਆਂ ਦੀ, ਉਹ ਬਿਨਾਂ ਕਿਸੇ ਪੁੱਛੇ ਦਿੱਤੀ ਹੈ। ਇਸ ਲਈ ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਆਪਣੀ ਇੱਛਾ ਨਾਲ ਨਹੀਂ, ਤੇਰੀ ਇੱਛਾ ਨਾਲ ਤੈਨੂੰ ਕੁਛ ਦਈਏ, ਤੂੰ ਆਪਣੀ ਇੱਛਾ ਕੁਛ ਦੱਸ। ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰ ਦਾ ਕੁਆੜ ਖੁੱਲ੍ਹ ਗਿਆ, ਭੰਡਾਰੇ ਖੁੱਲ੍ਹੇ ਪਏ ਨੇ, ਜੋ ਮੰਗੇਗਾ ਮਿਲੇਗਾ। ਪੀਰ ਬੁੱਧੂ ਸ਼ਾਹ ਨੇ ਸਿਰ ਨੀਵਾਂ ਕੀਤਾ, ਕਹਿਣ ਲੱਗੇ ਪਾਤਸ਼ਾਹ ਇੰਨੀ ਬੜੀ ਕਿਰਪਾ ਕਿ ਤੁਸੀਂ ਮੈਨੂੰ ਪਾਤਰ ਸਮਝ ਲਿਆ, ਬਸ ਰਹਿਮਤ ਮੇਰੀ ਝੋਲੀ ਵਿੱਚ ਪਾਓ। ਜਦੋਂ ਦੂਜੀ ਵਾਰ ਅਤੇ ਤੀਜੀ ਵਾਰ ਮੇਰੇ ਪਾਤਸ਼ਾਹ ਜੀ ਨੇ ਗੱਲ ਕੀਤੀ ਅਤੇ ਕਹਿਣ ਲੱਗੇ ਫਿਰ ਜੇ ਤੁਸੀਂ ਤਰੁੱਠੇ ਹੋ ਨਾ, ਰਹਿਮਤ ਦੇ ਘਰ ਵਿੱਚ ਆਏ ਹੋ, ਜੇ ਯੋਗ ਸਮਝਦੇ ਹੋ, ਤਾਂ ਆਹ ਜਿਹੜਾ ਕੰਘਾ ਕੇਸਾਂ ਵਾਲਾ ਨਾ ਇਹ ਮੇਰੀ ਝੋਲੀ ਵਿੱਚ ਪਾ ਦਿਆ। ਹਜ਼ੂਰੀ ਸਿੱਖ ਆਸੇ ਪਾਸੇ ਬੈਠੇ ਖਲੋਤੇ ਨੇ, ਵਾਰਤਾਲਾਪ ਸੁਣ ਰਹੇ ਨੇ, ਬੜੇ ਹੈਰਾਨ ਹੋਏ। ਇੱਕ ਮਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਦਰਬਾਰ, ਉਹਦਾ ਭੰਡਾਰ, ਉਹਦੀਆਂ ਰਹਿਨਮਾਈਆਂ, ਉਹਦੀਆਂ ਬਖਸ਼ਾਂ ਦਾ ਇਹ ਖੁੱਲ੍ਹਾ ਹੋਇਆ ਭੰਡਾਰਾ, ਕਿਤੇ ਪੀਰ ਬੁੱਧੂ ਸ਼ਾਹ ਤੇ ਬਹਿਸ਼ਤ ਮੰਗ ਲੈਨੋ, ਕੋਈ ਰਾਜ ਗੱਦੀ ਮੰਗ ਲੈਨੋ, ਕੁਝ ਇਹੀ ਸ਼ਬਦ ਮੇਰੇ ਪਾਤਸ਼ਾਹ ਜੀ ਨੇ ਵੀ ਕਹੇ। ਕਹਿਣ ਲੱਗੇ ਪਾਤਸ਼ਾਹ ਜੀ, ਤੇ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਆਉਂਦੀਆਂ, ਸਮੇਂ ਨਾਲ ਚਲੇ ਜਾਂਦੀਆਂ, ਅਤੇ ਪੀਰ ਬੁੱਧੂ ਸ਼ਾਹ ਇਹ ਕੰਘਾ ਵੀ ਲੱਕੜ ਦਾ, ਇਹ ਕੇਸ ਵੀ ਉਸ ਤਨਦੇਈ ਦੇ ਨੇ ਜਿਸ ਤਨਦੇਈ ਨੇ ਰਹਿਣਾ ਨਹੀਂ ਹੈ। ਕਹਿੰਦੇ ਪਾਤਸ਼ਾਹ ਜੀ, ਤੁਸੀਂ ਆਪਣੇ ਮੁਰਸ਼ਦ ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ, ਹੁਣ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਮੁਸਕਰਾ ਪਏ, ਰਮਜ ਨੂੰ ਸਮਝ ਗਏ। ਹੁਣ ਇਹ ਜਿਹੜੀ ਰਮਜ ਹੈ ਇਹ ਉਹ ਗੁਰਮੁਖਤਾਈ ਦੀ ਲੈਵਲ ਦੇ ਉੱਤੇ ਜਦੋਂ ਪਹੁੰਚ ਜਾਂਦਾ ਬੰਦਾ, ਉਦੋਂ ਬਹੁਤੇ ਸ਼ਬਦਾਂ ਦੇ ਜਾਲ 'ਚ ਨਹੀਂ ਫਸਦਾ, ਫਿਰ ਰਮਜਾਂ ਵਿੱਚ ਸਮਝਾਂ ਗੱਲ ਕਰਦੀਆਂ, ਇੱਧਰ ਰਮਜ ਹੁੰਦੀ ਹੈ ਉੱਧਰ ਸਮਝ ਹੁੰਦੀ ਹੈ। ਅਤੇ ਜਦੋਂ ਮੇਰੇ ਪਾਤਸ਼ਾਹ ਜੀ ਨੇ ਉਹਦੀ ਝੋਲੀ ਵਿੱਚ ਕੰਘਾ ਪਾ ਦਿੱਤਾ ਅਤੇ ਫਿਰ ਤਰੁੱਠ ਕੇ ਉਹ ਜਿਹੜੀ ਦਸਤਾਰ ਸੀ ਨਾ ਉਹਨੂੰ ਵਿਚਕਾਰੋਂ ਕੱਟ ਕੇ ਦੋ ਹਿੱਸੇ, ਇੱਕ ਅਤੇ ਇੱਕ ਉਹਦੇ ਸਿਰ 'ਤੇ ਰੱਖ ਕੇ ਆਪਣੇ ਸਿਰ 'ਤੇ, ਕਹਿਣ ਲੱਗੇ ਲੈ ਪੀਰ ਜੀ ਅੱਗੇ ਥੋੜ੍ਹੀ ਬਹੁਤੀ ਕੋਈ ਤਰੁੱਟੀ ਹੋਏਗੀ, ਤੇਰ ਮੇਰ ਹੋਏਗੀ, ਜੇ ਤੂੰ ਕੋਈ ਭਰਮ ਨਹੀਂ ਰੱਖਿਆ, ਕੋਈ ਤਰੁੱਟੀ ਨਹੀਂ ਰੱਖੀ, ਭੁਲੇਖਾ ਨਹੀਂ ਰੱਖਿਆ, ਤੇ ਅਸੀਂ ਵੀ ਨਹੀਂ ਰੱਖਦੇ। ਅੱਜ ਤੋਂ ਤੂੰ ਮੈਂ ਤੇ ਮੈਂ ਤੂੰ ਇੱਕ ਹੋ ਗਏ। ਹਜ਼ੂਰੀ ਸਿੱਖਾਂ ਨੇ ਕਿਹਾ ਵੀ ਪਤਾ ਨਹੀਂ ਇਹ ਰਮਜ ਕੀ ਹੈ, ਚਲੋ ਸਾਡੀ ਸਮਝ ਨਹੀਂ ਆਏ, ਗੋਇਆ ਆਨੰਦ ਲਾਲ ਨੂੰ ਪੁੱਛੀਏ ਜਾ ਕੇ। ਕਿਆ ਵਾਰਤਾਲਾਪ ਹੋਈ ਉੱਥੇ ਜਦੋਂ ਹਜ਼ੂਰੀ ਚੋਂ ਫਾਰਗ ਹੋਏ ਤੇ ਲੱਭਿਆ ਗੋਇਆ ਆਨੰਦ ਲਾਲ। ਹੁਣ ਇੱਧਰੋਂ ਸਮਝ ਤੇ ਰਮਜ ਪੀਰ ਬੁੱਧੂ ਸ਼ਾਹ ਦੀ, ਇੱਧਰੋਂ ਅਸਚਰਜਤਾ ਤੇ ਹੈਰਾਨੀ ਗੋਇਆ ਆਨੰਦ ਲਾਲ ਦੀ। ਗੋਇਆ ਨੂੰ ਪੁੱਛਦੇ ਹੈ ਕਿ ਅੱਜ ਬੜੀ ਅਸਚਰਜ ਗੱਲ ਹੋਈ ਹੈ, ਪੀਰ ਬੁੱਧੂ ਸ਼ਾਹ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕੀਤੀ, ਮੇਰੇ ਪਾਤਸ਼ਾਹ ਜੀ ਨੇ ਸਾਰੇ ਦਰ ਖੋਲ੍ਹ ਦਿੱਤੇ, ਪਰ ਉਹਨੇ ਮੰਗਿਆ ਇੱਕ ਕੰਘਾ ਕੇਸਾਂ ਵਾਲਾ। ਅਤੇ ਹੁਣ ਹੈਰਾਨੀ ਹੋਈ ਪੀਰ ਆਪਣਾ ਗੋਇਆ ਆਨੰਦ ਲਾਲ ਦੀ, ਕਹਿਣ ਲੱਗੇ ਹੈ ਕੰਘਾ ਪੂਰੇ ਕੇਸਾਂ ਸਮੇਤ। ਹਜ਼ੂਰੀ ਸਿੱਖ ਹੋਰ ਹੈਰਾਨ ਹੋ ਗਿਆ, ਇੱਕ ਉੱਥਰੋਂ ਹੈਰਾਨਗੀ ਲੈ ਕੇ ਆਏ, ਇੱਕ ਇੱਧਰੋਂ ਹੈਰਾਨਗੀ ਹੋ ਗਈ। ਕਹਿਣ ਲੱਗੇ ਮੇਰੇ ਪਾਤਸ਼ਾਹ ਜੀ ਦੇ ਕੇਸ ਦੀ ਕੀਮਤ, ਤੁਸੀਂ ਤਾਂ ਕੇਸਾਂ ਦੀ ਗੱਲ ਕਰਦੇ ਹੋ। ਦੇਨ ਦੁਨੀਆਂ ਦਰ ਕਮਨ ਦੇ ਆਂ ਪਰੀ ਰੁਖਸਾਰ ਮਾਂ, ਇੱਕ ਕੇਸ ਜਿਹੜਾ ਹੈ ਉਹਦੀ ਇਤਨੀ ਮਹਾਨਤਾ ਹੈ ਕਿ ਦੀਨ ਅਤੇ ਦੁਨੀਆਂ ਸੰਸਾਰ ਅਤੇ ਨਿਰੰਕਾਰ ਦੇ ਵਿੱਚ ਉਹ ਇੱਕ ਪੌੜੀ ਬਣ ਜਾਂਦਾ, ਮੁਕੰਧ ਬਣ ਜਾਂਦਾ। ਹਰ ਦੋ ਆਲਮ ਵਰ ਕੀ ਤਾਰ ਮੂਏ ਯਕ ਤਾਰ ਮੂਏ ਯਾਰ ਮਾਂ, ਇਹ ਮੇਰੇ ਗੁਰੂ ਪਾਤਸ਼ਾਹ ਜੀ ਦੇ ਕੇਸਾਂ ਦਾ ਦਸਤਾਰ ਤੇ ਥੱਲੇ ਰੱਖਿਆ ਹੋਇਆ, ਜਿਹੜਾ ਦਸਤਾਰ ਦਿੱਤੀ ਰੱਖੀ ਹੋਈ ਹੈ ਦਾੜੇ ਦਾ। ਇੱਕ ਕੇਸ ਇਤਨਾ ਕੀਮਤੀ ਹੈ, ਇਤਨੀ ਮਹੱਤਤਾ ਹੈ ਉਸਦੀ ਕਿ ਉਹ ਦੀਨ ਦੁਨੀਆਂ ਨੂੰ ਜੋੜ ਸਕਦਾ, ਉਹ ਤੇ ਸਾਰਾ ਕੁਛ ਲੁੱਟ ਕੇ ਲੈ ਗਿਆ। ਵਾਹ ਪੀਰ ਬੁੱਧੂ ਸ਼ਾਹ, ਤੂੰ ਇਹ ਮੰਗ ਸਕਦਾ ਹੈ ਕੁਛ, ਜੇ ਕੁਰਬਾਨੀ ਦੇਣ ਲੱਗੇ ਹਾਂ, ਪੁੱਤਰ ਨਹੀਂ ਵੇਖੇ, ਭਰਾ ਨਹੀਂ ਵੇਖੇ, ਅਨਿਆਈ ਨਹੀਂ ਦੇਖੇ, ਆਪਣੇ ਆਪ ਨੂੰ ਝੋਕ ਦਿੱਤਾ, ਉਹ ਵੀ ਰਮਜ ਸੀ। ਅੱਜ ਜੋ ਕੁਛ ਤੂੰ ਮੰਗਿਆ ਇਹ ਵੀ ਇੱਕ ਰਮਜ ਹੈ, ਸਾਨੂੰ ਮੰਗਣਾ ਸਿਖਾ ਦਿੱਤਾ, ਸਾਡੀ ਸਮਝ ਵਿੱਚ ਆ ਗਿਆ ਮੰਗਣਾ ਕੀ ਹੈ। ਵਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉੱਤਰੇ ਮਨ ਕੀ ਭੁੱਖ। ਇਹ ਇੱਕ ਐਸੀ ਚੀਜ਼ ਹੈ ਜਿਸ ਦੇ ਵਿੱਚੋਂ ਸਾਰੀਆਂ ਧਰਾਵਾਂ ਫੁੱਟਦੀਆਂ। ਹੁਣ ਤੁਸੀਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਲਈ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਦੇ ਦਰਸ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਨੁਭਵ ਚੋਂ ਕਰਦੇ, ਪੀਰ ਬੁੱਧੂ ਸ਼ਾਹ ਕਹਿੰਦਾ ਪਾਤਸ਼ਾਹ ਮੇਰੀਆਂ ਅੱਖਾਂ ਦੇ ਸਾਹਮਣੇ ਜਿੰਨਾ ਚਿਰ ਰਹਿਣਗੇ ਉਹਨਾਂ ਚਿਰ ਤੁਸੀਂ ਮੇਰੇ ਸਾਹਮਣੇ ਹਾਜ਼ਰ ਨਾਜ਼ਰ ਹੋ, ਇੱਕ ਦਿਨ ਮੇਰੇ ਅੰਦਰ ਅਕਸ਼ ਉੱਤਰ ਜਾਏਗਾ, ਫਿਰ ਮੈਂ ਆਪਣੇ ਅੰਦਰੋਂ ਇਹਦੇ ਦਰਸ਼ਨ ਕਰਿਆ ਕਰਾਂਗਾ। ਐ ਹੈ ਗੁਰਮੁਖ ਦੀ ਪ੍ਰਾਪਤੀ। ਤਾਂ ਮੇਰੇ ਪਾਤਸ਼ਾਹ ਜੀ ਗੁਰਮੁਖ ਸੇਵਾ ਥਾਂ ਪਵੇ, ਇਸ ਤਰ੍ਹਾਂ ਗੁਰਮੁਖ ਦੀ ਸੇਵਾ ਥਾਂ ਪੈਂਦੀ ਔਰ ਉਸਦੇ ਅੰਦਰ ਇੱਕ ਅਸਚਰਜਤਾ ਉਨਮਨ ਦੀ ਗੱਲ ਵਸਤਾ ਆ ਜਾਂਦੀ ਹੈ ਔਰ ਉਹ ਤਤਸਾਰ ਦੀ ਪ੍ਰਾਪਤੀ ਕਰਦਾ ਹੈ।
ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ,
ਐਸੇ ਲੋਕ ਮਸ਼ਕਤ ਕਰਕੇ ਤੇਰੇ ਦਰ ਦੇ ਉੱਤੇ ਮੰਗ ਮੰਗ ਕੇ, ਕਿਉਂਕਿ ਸਭ ਚੀਜ਼ਾਂ ਦਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ, ਸਾਰੀਆਂ ਵਡਿਆਈਆਂ ਉਹਦੀਆਂ ਨੇ, ਬਖਸ਼ਿਸ਼ਾਂ ਉਹਦੀਆਂ ਨੇ। ਜਿਹੜਾ ਕੋਈ ਮਸ਼ਕਤ ਕਰਕੇ ਖਲੋ ਜਾਂਦਾ ਫਿਰ ਮੰਗਣ ਦੀ ਲੋੜ ਨਹੀਂ, ਫਿਰ ਕਹਿੰਦੇ ਬੁੱਧੂ ਸ਼ਾਹ ਤੂੰ ਆਪ ਮੰਗ, ਮੇਰੇ ਪਾਤਸ਼ਾਹ ਤੁਸੀਂ ਆਪ ਬਖਸ਼ਿਸ਼ ਕਰੋ। ਤਾਂ ਰਮਜ ਵਿੱਚ ਦੋਨੇ ਪਾਸੇ ਇੱਕੋ ਜਿਹੀ ਚੀਜ਼ ਹੈ, ਤੋ ਮੰਗ ਮੰਗ ਕੇ ਐਸੀ ਮਜ਼ਦੂਰੀ ਜਿਹੜੀ ਮੇਰੇ ਸਤਿਗੁਰੂ ਪਾਤਸ਼ਾਹ ਦੇ ਮਸ਼ਕਤ ਕਾਲ ਕੀਤੀ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਛੇ। ਇਹ ਜੋ ਮਸ਼ਕਤ ਹੈ ਮਨ ਦੀ ਵੀ ਹੈ ਤਨ ਦੀ ਵੀ ਹੈ। ਤਨ ਦੀ ਮਸ਼ਕਤ ਧਨ ਦੌਲਤ ਦੇ ਰੂਪ ਵਿੱਚ ਆਉਂਦੀ ਹੈ, ਜਦੋਂ ਅਸੀਂ ਆਪਣੀ ਕਿਰਤ ਕਮਾਈ ਵਿੱਚੋਂ ਕਿਤੇ ਖਰਚਣਾ ਹੁੰਦਾ ਇੱਕ ਦਮੜੀ ਵੀ ਫਾਲਤੂ ਨਹੀਂ ਖਰਚੀ ਜਾਂਦੀ, ਜਦੋਂ ਧਨ ਦੌਲਤ ਕਿਤੇ ਅਥਾਹ ਉਤਰਾ ਹੀ ਕਿਤੇ ਮਿਲ ਜਾਂਦਾ ਤਾਂ ਫਿਰ ਅਸੀਂ ਉਤਰਾ ਹੀ ਉਹਨੂੰ ਉਡਾ ਦਿੰਦੇ ਹਾਂ, ਐਸਾ ਸੰਸਾਰ ਦੇ ਉੱਤੇ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਮਾਨਸਿਕ ਤੌਰ 'ਤੇ ਕਿਤੇ ਸਤਿਗੁਰ ਦੇ ਦਰ ਨਾਲ ਜੁੜ ਕੇ ਨਾਮ ਦੀ ਕਮਾਈ ਕੀਤੀ ਹੋਵੇ ਤਾਂ ਫਿਰ ਉਸ ਨੂੰ ਇਸਤੇਮਾਲ ਕਰਨ ਲੱਗਿਆਂ ਵੀ ਐਸਾ ਇੱਕ ਖਜ਼ਾਨਾ ਹੈ ਕਿ ਜਿਹੜਾ ਵੱਧਦਾ ਜਾਂਦਾ ਹੈ। ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸ ਨੂੰ ਰਾਹ ਦੀ ਪਛਾਣ ਹੁੰਦੀ ਹੈ। ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਧਨ ਦੌਲਤ ਦੁਨੀਆਂ ਦਾ ਵਰਤੋਗੇ ਘਟੇਗਾ, ਨਾਮ ਦੀ ਕਮਾਈ ਜਿੰਨੀ ਤਕਸੀਮ ਕਰੋਗੇ ਓਨੀ ਦੂਣੀ ਚੌਣੀ ਵੱਧਦੀ ਜਾਏਗੀ।
ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਨਾ ਨਾਹੇ ਕੋ ਸੱਚਾ ਵੇ ਪਰਵਾਹ।
ਨਾਨਕ ਇੰਜ ਆਖ ਕਿ ਹੇ ਤੇਰੇ ਪਾਤਸ਼ਾਹ ਪੁਰ ਦਰ ਬੇਪਰਵਾਹ, ਤੂੰ ਆਪਣੀ ਸਾਰੀ ਸ੍ਰਿਸ਼ਟੀ ਨੂੰ ਪਾਲਕ ਦੇ, ਤੂੰ ਬੇਪਰਵਾਹ, ਕਿਸੇ ਦੀ ਤੈਨੂੰ ਰੰਚਕ ਮਾਤਰ ਵੀ ਲੇਸ ਨਹੀਂ ਹੈ, ਕਿਉਂਕਿ ਹਰ ਇੱਕ ਦੀ ਤੂੰ ਚਿੰਤਾ ਕਰਦਾ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ, ਉਸ ਨੂੰ ਚਿੰਤਾ ਹੈ ਤੇਰੀ। ਅਤੇ ਜਦ ਤੇਰੇ ਕੋਲ ਇਤਨੇ ਪਦਾਰਥ ਨੇ ਜਿਹੜੇ ਮੁੱਕਦੇ ਨਹੀਂ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ, ਅਨੰਤ ਭੰਡਾਰ ਨੇ। ਅਤੇ ਚਿੰਤਾ ਤਾਂ ਉਹਨੂੰ ਹੋਵੇ ਜਿਹਦਾ ਗਿਣਿਆ ਮਿਣਿਆ ਭੰਡਾਰਾ, ਉਹਨੂੰ ਚਿੰਤਾ ਕਾਹਦੀ ਆ ਜਿਹਦੀ ਬੇਸ਼ੁਮਾਰਤਾ। ਤੋ ਇੱਥੇ ਕੋਈ ਕਿਸੇ ਪ੍ਰਕਾਰ ਦੀ ਊਣਾ ਨਹੀਂ ਹੁੰਦਾ, ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਹੁੰਦੀ। ਹੇ ਸੱਚੇ ਪਾਤਸ਼ਾਹ, ਨਾਨਕ ਤੇਰੇ ਦਰ ਤੇ ਖਲੋ ਕੇ ਬੇਨਤੀ ਕਰਦਾ ਹੈ ਕਿ ਤੂੰ ਬੇਪਰਵਾਹ ਹੈ, ਤੇਰੇ ਅਨੰਤ ਭੰਡਾਰ ਭਰੇ ਹੋਏ ਹਨ, ਤੂੰ ਸਭ ਨੂੰ ਇਕਸਾਰ ਜਿਸ ਤਰ੍ਹਾਂ ਦੀ ਕਿਸੇ ਦੀ ਪ੍ਰਾਲਬੱਧ ਹੈ ਉਹ ਬਖਸ਼ਾ ਦਿੰਦਾ ਹੈ।
ਮਹੱਲਾ ਪਹਿਲਾ, ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਾਨਾ।
ਇਹ ਪਹਿਲੇ ਸ਼ਲੋਕ ਦੀ ਪ੍ਰਾਪਤੀ ਸੀ ਅਸ਼ਚਰਜਤਾ, ਕਿ ਤੂੰ ਬੜੀ ਕਿਰਪਾ ਕੀਤੀ ਹੈ, ਮੈਨੂੰ ਤਨ ਦਿੱਤਾ, ਇਸ ਤਨ ਦੀ ਬੜੀ ਮਹੱਤਤਾ ਹੈ। ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭੱਜ ਹਰ ਕੀ ਸੇਵ। ਹੇ ਸਤਿਗੁਰ ਸੱਚੇ ਪਾਤਸ਼ਾਹ, ਇਸ ਦੇਹੀ ਕਰਕੇ ਦੇਵਤੇ ਅਤੇ ਫਰਿਸ਼ਤੇ ਵੀ ਮਨੁੱਖ ਦੇ ਨਾਲ ਈਰਖਾ ਕਰਦੇ ਨੇ। ਕਿਉਂ? ਇੱਕ ਕੁਰਕਸ਼ੇਤਰ ਹੈ ਦੇਹੀ ਦਾ, ਜਿਸ ਵਿੱਚ ਰਹਿ ਕੇ ਤੇਰੇ ਦਰ ਤੱਕ ਪਹੁੰਚਿਆ ਜਾ ਸਕਦਾ। ਦੇਵਤਿਆਂ ਦਾ ਵੀ ਦਰ ਬੰਦ ਹੋ ਗਿਆ, ਜਿੰਨਾ ਚਿਰ ਹੈ ਦੇਵ ਸ਼ਕਤੀ ਉਹਨਾਂ ਚਿਰ ਰਹਿਣਗੇ, ਖਤਮ ਹੋ ਜਾਏਗੀ। ਫਰਿਸ਼ਤਿਆਂ ਦਾ ਵੀ ਇਹੀ ਹਾਲ ਹੈ। ਅਗਲੀ ਕਮਾਈ ਕਰਨ ਵਾਸਤੇ ਤਨ ਦੇਹੀ ਦਾ ਹੋਣਾ ਬੜਾ ਜ਼ਰੂਰੀ ਹੈ। ਪਹਿਲੇ ਸਲੋਕ ਦਾ ਸਾਰੰਸ਼ ਇਹ। ਹੁਣ ਦੂਸਰੇ ਸਲੋਕ ਵਿੱਚ ਇਹ ਵੀ ਸਲੋਕ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਿਕਾਰ ਬਿੰਤੋਂ ਉਤਰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਨ ਦਾ ਤੂੰ ਇੰਨਾ ਵੀ ਅਭਿਮਾਨ ਨਾ ਕਰ। ਇਹ ਜੋ ਨੇਤਰ ਨੇ, ਇਹ ਜੋ ਦੰਦ ਨੇ, ਇਹ ਜੋ ਲੱਤਾਂ ਨੇ, ਇਹ ਜੋ ਸਿਰ ਹੈ, ਇਹ ਜੋ ਬਾਹਾਂ ਨੇ, ਇਹ ਇੱਕ ਦਿਨ ਸਾਰੀਆਂ ਨਿਤਾਣੀਆਂ ਹੋ ਜਾਣੀਆਂ, ਇਹਨਾਂ ਦਾ ਤਾਣ ਖਤਮ ਹੋ ਜਾਣਾ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਤਹਾ ਸੇ ਜਾਨੀ ਚੱਲ ਗਏ। ਇਹ ਕੰਨਾਂ ਦਾ ਸੁਣਨਾ, ਹੌਲੀ ਹੌਲੀ ਇਹ ਵੀ ਸਮਾਪਤ ਹੁੰਦਾ ਜਾਣਾ। ਜਿਹੜੇ ਦੰਦ ਬੜੇ ਚਮਕੀਲੇ, ਇਹਨਾਂ ਨੇ ਵੀ ਇੱਕ ਦਿਨ ਵਿਸਰ ਜਾਣਾ। ਜਿਹੜੀਆਂ ਅੱਖਾਂ ਨੇ ਜੱਗ ਨੂੰ ਮੋਹਿਆ, ਉਹਨਾਂ ਨੇ ਵੀ ਇੱਕ ਦਿਨ ਤੁਰ, ਉਹਨਾਂ ਦਾ ਵੀ ਖਾਤਮਾ ਹੋ ਜਾਣਾ। ਤੋ ਇਸ ਜੋ ਮੋਤੀ ਹੀਰੇ ਦੇ ਲਾਇਕ ਇਹ ਤੰਗ ਦੇ ਹੀ ਤੈਨੂੰ ਅੰਗ ਮਿਲੇ ਨੇ, ਇਹ ਬਿੰਸ ਜਾਣਗੇ।
ਤਿੰਨ ਜਰ ਵੈਰੀ ਨਾਨਕਾ, ਜੇ ਬੁੱਢੇ ਥੀਏ ਮਰਾਨਾ।
ਇਹ ਸਾਰੀਆਂ ਚੀਜ਼ਾਂ ਦੀ ਦੁਸ਼ਮਣ ਜਰ ਬੁਢੇਪਾ ਹੈ। ਬੁਢੇਪੇ ਦਾ ਮਤਲਬ ਹੈ ਕਿ ਢਲਾਣ ਹੈ। ਹੁਣ ਉਸੇ ਪਾਸੇ ਜਾ ਰਹੇ ਜਿੱਥੇ ਫੈਲਾਓ ਹੋ ਜਾਂਦਾ, ਜਦੋਂ ਦਰਿਆ ਨਿਕਲਦਾ ਬੜੇ ਸਖਤ ਚਟਾਨਾਂ ਦੇ ਵਿੱਚੋਂ ਦੀ, ਮਜ਼ਬੂਤ ਕਿਨਾਰਿਆਂ ਵਿੱਚੋਂ ਦੀ, ਜਦੋਂ ਮੈਦਾਨ ਵਿੱਚ ਪਹੁੰਚਦਾ, ਮਿੱਟੀ ਦੇ ਕਿਨਾਰਿਆਂ ਨੂੰ ਕਦੀ ਢਾਹ ਕੇ ਇੱਧਰ ਬ੍ਰਾਂਚ ਬਣਾ ਲੈਂਦਾ, ਕਦੀ ਇੱਧਰ ਢਾਇਆ ਬਣਾ ਲੈਂਦਾ, ਪਰ ਜਦੋਂ ਸਮੁੰਦਰ ਕੋਲ ਪਹੁੰਚਦਾ ਤਾਂ ਫਿਰ ਇਹ ਸੀਮਾਵਾਂ ਨੂੰ ਚੌੜਿਆਂ ਕਰਕੇ ਫੈਲ ਜਾਂਦਾ। ਇਸੇ ਤਰ੍ਹਾਂ ਬੁਢੇਪਾ, ਜਦੋਂ ਪਹਿਲਾਂ ਪੁੱਤਰਾਂ ਨੂੰ ਵੇਖਦਾ ਸੀ, ਫਿਰ ਤਾਂ ਆਪਣੇ ਪੋਤਰਿਆਂ ਨੂੰ ਦੇਖਦਾ, ਜਦੋਂ ਥੋੜ੍ਹਾ ਜਿਹਾ ਬੁਢੇਪੇ 'ਚ ਵੱਧ ਗਿਆ ਅਤੇ ਪਰਿਵਾਰ ਵੱਧ ਗਿਆ, ਫੈਲਾ ਗਿਆ, ਸਮੁੰਦਰ ਵਿੱਚ ਜਾਣ ਲੱਗਾ, ਇਹ ਸਾਰੀਆਂ ਚੀਜ਼ਾਂ ਨੂੰ ਇੱਕ ਦਿਨ ਇਹ ਬੁਢੇਪਾ ਖਾ ਜਾਂਦਾ।
ਪੌੜੀ ਹਰ ਸਲਾਹੀ ਸਦਾ ਸਦਾ, ਤਨ ਮਨ ਸੌਂਪ ਸਰੀਰ।
ਪਿਆਰ ਨਾਲ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਮੁਖੋ, ਹੁਣ ਆਏ ਵੀ ਇਸ ਤਨ ਦੇਹੀ ਦੀ ਉਪਯੋਗਤਾ ਕੀ ਹੈ ਪੌੜੀ ਵਿੱਚ। ਹੁਣ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਸਲੋਕਾਂ ਦੀ ਜੋ ਪ੍ਰੋੜਤਾ ਕੀਤੀ ਹੈ ਇਸ ਪੌੜੀ ਦੇ ਵਿੱਚ, ਉਹ ਅੱਗੇ ਸਾਡੇ ਆਏ ਨੇ ਕਿ ਹੇ ਗੁਰਮੁਖ ਪਿਆਰਿਓ, ਇਸ ਹਰ ਸਲਾਹੀ ਸਦਾ ਸਦਾ, ਤਨ ਮਨ ਸੌਂਪ ਸਰੀਰ। ਹੁਣ ਤੂੰ ਹਜ਼ੂਰੀ ਵਿੱਚ ਆਇਆ, ਜਿਹੜੀਆਂ ਮਨ ਦੀਆਂ ਗੁੰਝਲਾਂ ਉਹਨਾਂ ਨੂੰ ਪਾਸੇ ਕਰਦੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਫਿਰ ਕੁਛ ਲੈ ਕੇ ਜਾਵਾਂਗੇ ਇੱਥੇ। ਮਨ ਦਾ ਹੰਕਾਰ, ਮੈਂ ਬਹੁਤ ਵਿਦਵਾਨ, ਵਿਦਿਆ ਮੇਰੀ, ਮੈਂ ਬਹੁਤ ਚਲਾਕ ਚਤੁਰ, ਤਨ ਦਾ ਅਭਿਮਾਨ, ਮੇਰੀ ਕੁਲ ਬੜੀ ਵਧੀਆ, ਮੇਰੀ ਜਾਤ ਬੜੀ ਵਧੀਆ, ਮੇਰੀ ਸੁੰਦਰਤਾ ਬੜੀ ਵਧੀਆ, ਪਾਤਸ਼ਾਹ ਕਹਿੰਦੇ ਨੇ ਸਭ ਕੁਛ ਸੌਂਪ ਦੇ ਇੱਥੇ। ਜਦੋਂ ਤੂੰ ਤਨ ਮਨ ਦੀ ਇਹ ਪ੍ਰਾਪਰਟੀ ਸਤਿਗੁਰ ਦੇ ਚਰਨਾਂ ਵਿੱਚ ਰੱਖ ਦੇਂਗਾ, ਫਿਰ ਤੇਰੇ ਕੋਲ ਬਚੇਗਾ ਕੇਵਲ ਅਰਦਾਸ। ਹੁਣ ਤੂੰ ਖੁਦ ਅਰਦਾਸ ਰੂਪ ਹੋ ਗਿਆ, ਇਸ ਤਰੀਕੇ ਨਾਲ ਤਨ ਮਨ ਅਰਪਣ ਕਰ।
ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ।
ਇਹ ਜੋ ਕੁਛ ਪ੍ਰਾਪਤ ਕਰਨਾ ਤੇਰਾ ਯਤਨ ਤੇ ਸਤਿਗੁਰ ਦੀ ਬਖਸ਼ਿਸ਼। ਜੇ ਉਹਦੀ ਰਹਿਮਤ ਨਹੀਂ ਤੇ ਮੇਰੀ ਸਾਰੀ ਮੁਸ਼ਕਤ ਅਜਾਈ ਜਾ ਸਕਦੀ ਹੈ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਇਹ ਮੇਰੇ ਕਰਮਾਂ ਦੀ ਗੱਲ ਹੈ। ਤੇ ਜਦੋਂ ਉਹਦਾ ਕਰਮ ਹੋਇਆ, ਬਖਸ਼ਿਸ਼ ਕਰਮ ਦੋ ਨੇ, ਇੱਕ ਮੇਰੇ ਮੁਸ਼ਕਤ ਦਾ ਕਰਮ ਹੈ, ਇੱਕ ਬਖਸ਼ਿਸ਼ ਉਹਦੀ ਕਰਮ ਦੀ ਹੈ। ਦੋਵੇਂ ਬਰਾਬਰ ਹੋਣਗੇ। ਭਾਈ ਤੇਰੀ ਸਮਰਪਿਤ ਦੀ ਮੁਸ਼ਕਤ ਹੈ, ਮੁਸ਼ਕਤ ਹੋਣਾ ਬੜਾ ਔਖਾ ਹੈ, ਸਮਰਪਿਤ ਹੋਣਾ ਬੜਾ ਔਖਾ, ਕੁਝ ਨਾ ਕੁਝ ਸਾਡੇ ਕੋਲ ਬਚ ਜਾਂਦਾ, ਬੜਾ ਵੇਗ ਚੱਲਦਾ। ਇੱਕ ਛੋਟਾ ਜਿਹਾ ਬਿੰਦੂ ਕਹਿ ਕੇ ਮੈਂ ਮਤਲਬ ਕਿ ਸਮੇਂ ਦੇ ਨਾਲ ਚੱਲਾਂ। ਬਿੰਦੂ ਹੈ ਕਿ ਕਿਨਾਰੇ 'ਤੇ ਪਹੁੰਚ ਗਿਆ ਜਗਿਆਸੂ, ਦਰ ਖੜਕਾਇਆ, ਅੰਦਰੋਂ ਆਵਾਜ਼ ਆਈ ਭਈ ਆ ਜਾ ਅੰਦਰ, ਦਰ ਖੁੱਲ੍ਹਾ। ਜਿਉਂ ਦਰ ਖੋਲ੍ਹਿਆ, ਨੂਰ ਇਸ ਤਰ੍ਹਾਂ ਨਿਕਲਿਆ ਜਿੰਨਾ ਦਰ ਅੰਦਰ ਗਿਆ ਨੂਰ ਹੁੰਦਾ ਗਿਆ, ਬਾਂਹ ਨੂਰ ਹੁੰਦੀ ਗਈ, ਪਿਛਾਂ ਖਿੱਚ ਲਈ। ਕਹਿਣ ਲੱਗੇ ਕੀ ਹੋਇਆ ਅੰਦਰੋਂ ਆਵਾਜ਼ ਆਈ? ਕਹਿਣ ਲੱਗੇ ਮੇਰਾ ਹੱਥ। ਕਹਿਣ ਲੱਗੇ ਅਜੇ ਵੀ ਮੇਰ ਤੇਰਾ, ਦਰ 'ਤੇ ਪਹੁੰਚ ਕੇ ਵੀ ਤੂੰ ਅਜੇ ਆਪਣੀ ਪ੍ਰੋਪਰਟੀ ਨਹੀਂ ਛੱਡੀ, ਜਦੋਂ ਤੂੰ ਸਾਰਾ ਅੰਦਰ ਆ ਜਾਏਗਾ ਮੇਰਾ ਇਹ ਰੂਪ ਨੂਰ ਹੋ ਜਾਏਗਾ। ਜਦੋਂ ਨੂਰ ਹੋ ਜਾਏਗਾ, ਨੂਰ ਦੇ ਵਿੱਚ ਤੇਰੀ ਆਪਣੀ ਪਛਾਣ ਕੋਈ ਨਹੀਂ। ਬੰਦਾ ਇੱਥੇ ਅਟਕਿਆ ਦਰ 'ਤੇ ਵੀ ਆਉਂਦਾ ਆਪਣੀ ਪਛਾਣ ਨੂੰ ਬਚਾ ਕੇ ਰੱਖਦਾ। ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਸ ਪਛਾਣ ਨੂੰ ਵੀ ਆਪਣੇ ਤਨ ਤੇ ਮਨ ਦੀ ਪ੍ਰੋਪਰਟੀ ਦੇ ਨਾਲ ਪੇਸ਼ ਕਰ।
ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ।
ਇਹ ਜੋ ਮਨ ਤੇ ਤਨ ਹੈ, ਉਸ ਨਿਰੰਕਾਰ ਦੇ ਦਰ ਭੇਟ ਕਰ ਜਿਹੜਾ ਕੀਮਤੀ ਹੀਰਿਆਂ ਤੋਂ ਵੀ ਵੱਡਾ ਹੀਰਾ ਭਾਵ ਬੇਸ਼ ਕੀਮਤੀ ਹੈ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਜਿਹਦਾ ਕੋਈ ਮੁੱਲ ਨਹੀਂ ਕਿ ਪਾਇਆ ਜਾ ਸਕਦਾ। ਉਹ ਤੇ ਸਾਡਾ ਮੁੱਲ ਪਾ ਦਿੰਦਾ, ਪਰ ਸਾਡੇ ਕੋਲ ਉਹਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਕੋਈ ਦੋ ਚਾਰ ਸ਼ੇਰ ਦੀ ਗੱਲ ਤੇ ਕਰਾਂਗੇ। ਜੋ ਹੱਦਾਂ ਤੋਂ ਪਰੇ ਬੇਹੱਦ ਹੈ, ਜੋ ਸੀਮਾ ਤੋਂ ਪਰੇ ਅਸੀਮ ਹੈ, ਜੋ ਅਗਾਧ ਬੋਧ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ।
ਇਹ ਜੋ ਜਨਮ ਮਰਨ ਦਾ ਚੱਕਰ ਪਿਆ ਹੋਇਆ, ਜੇ ਕਿਤੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਏ, ਕਿਤੇ ਅਰਦਾਸ ਖੁਦ ਬਣ ਜਾਵੇ, ਦਰ ਕਬੂਲ ਹੋ ਜਾਏ, ਤੇ ਫਿਰ ਆਵਾਗਮਨ ਦਾ ਜਿਹੜਾ ਚੱਕਰ ਹੈ ਇਹ ਦੁਬਾਰਾ ਨਹੀਂ ਪਵੇਗਾ। ਇੱਕ ਗੱਲ ਬੜੀ ਅਸ਼ਚਰਜ ਕਰਦੀ ਹੈ, ਕਦੀ ਕਦੀ ਉਹਦੀ ਗੁੰਝਲ ਨਹੀਂ ਲੱਭਦੀ ਜਾਂ ਉਹਦਾ ਗੁੰਝਲ ਪੈਂਦੀ ਹੈ, ਉਹਦਾ ਕੋਈ ਤੰਦ ਨਹੀਂ ਲੱਭਦਾ। ਉਹ ਕਿਵੇਂ ਕਿ ਫੇਰ ਪੈ ਚੰਗੇ ਕਰਮ ਵਾਸਤੇ, ਕੋਈ ਤਰੁੱਟੀ ਰਹਿ ਗਈ ਸਾਡੇ ਇਸ ਜੀਵਨ ਵਿੱਚ ਤੇ ਉਸਨੇ ਫਿਰ ਸਾਨੂੰ ਜਨਮ ਪਾਤਾ। ਉਸ ਤਰੁੱਟੀ ਦੀ ਕੁਆਲਿਟੀ ਹੈ ਕਿ ਕਿਹੜੀ ਤਰੁੱਟੀ ਰਹਿ ਗਈ ਹੈ ਤੇ ਫਿਰ ਕਿਸ ਜਨਮ ਵਿੱਚ ਜਾਣਾ। ਅੱਜ ਤਰਕਵਾਦੀ ਮੰਨਦਾ ਇਸ ਗੱਲ ਨੂੰ ਕਿ ਜਨਮ ਮਰਨ ਕੋਈ ਹੈ ਨਹੀਂ ਹੈ, ਹੋਰ ਵੀ ਧਰਮਾਂ ਦੀ ਕੁਝ ਵਿਚਾਰਧਾਰਾ ਇਸ ਤਰ੍ਹਾਂ ਦੀ ਹੈ, ਪਰ ਗੁਰਮਤਿ ਨੇ ਇਸ ਨੂੰ ਮੰਨਿਆ। ਇਹ ਵਾਰ ਵਾਰ ਦਾ ਚੱਕਰ ਜਿਹੜਾ ਇਹ ਸਹਿਣਾ ਪੈਂਦਾ ਹੈ, ਤੇ ਚੱਕਰ ਕਿੱਦਾਂ ਸਮਾਪਤ ਹੋਏਗਾ? ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਿਸ ਦਿਨ ਉਹਦੀ ਕਿਰਪਾ ਉਹਦੀ ਬਖਸ਼ਿਸ਼ ਹੋ ਜਾਏ, ਤਾਂ ਇਸ ਤਰੀਕੇ ਨਾਲ ਉਹ ਜਨਮ ਮਰਨ ਦਾ ਰੂਪ ਜਿਹੜਾ ਉਹ ਹਟ ਜਾਂਦਾ ਹੈ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਹੇ ਨਾਨਕ, ਤੂੰ ਇਸ ਨਾਮ ਦੀ ਸਲਾਹਤਾ ਕਰ। ਪੁੱਛਦੇ ਨੇ ਕਿ ਨਾਮ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਸ਼ਬਦ ਹੈ ਜਿਹਦੇ ਵਿੱਚ ਨਾਮ ਛੁਪਿਆ ਹੋਇਆ। ਅਸੀਂ ਉਹ ਨਾਮ ਲੱਭਦਿਆਂ ਲੱਭਦਿਆਂ ਜ਼ਿੰਦਗੀ ਬਤੀਤ ਕਰ ਦਿੱਤੀ, ਅਤੇ ਨਾਮ ਕੋਈ ਗੁਪਤ ਨਹੀਂ ਹੈ ਜਾਂ ਹਨੇਰੇ ਵਿੱਚ ਨਹੀਂ ਹੈ ਕਿ ਜਿਹੜਾ ਸਾਨੂੰ ਨਜ਼ਰ ਨਾ ਆਵੇ। ਮਸਲਾ ਇਹ ਕਿ ਸਾਡੇ ਕੋਲ ਨਜ਼ਰ ਹੈ ਨਹੀਂ ਉਸ ਨੀਰ ਹੀਰੇ ਨੂੰ ਵੇਖਣ ਵਾਸਤੇ। ਅੱਧੀ ਰਾਤ ਇੱਕ ਵਾਰੀ ਉਹ ਚੋਰ ਆਏ ਕਿਤੇ ਇਕਾਂਤ ਜਗ੍ਹਾ 'ਤੇ ਵੇਖ ਕੇ, ਅਤੇ ਉਹ ਆਪਣਾ ਧਨ ਦੌਲਤ ਗਿਣਨ ਲੱਗੇ। ਚੋਰਾਂ ਨੂੰ ਹਨੇਰਾ ਬੜਾ ਪਸੰਦ ਹੈ। ਦੂਸਰਾ ਪੱਖ, ਸਾਰੀ ਜ਼ਿੰਦਗੀ ਤੋਂ ਹਾਰ ਕੇ ਆਤਮ ਹੱਤਿਆ ਕਰਨ ਵਾਸਤੇ ਬੰਦਾ ਤੁਰਿਆ, ਮੈਨੂੰ ਰਾਜ ਕੋਈ ਵੇਖ ਨਾ ਲਵੇ, ਉਹ ਵੀ ਉੱਥੇ ਪਹੁੰਚ ਗਿਆ। ਉਸ ਨੂੰ ਪਹੁੰਚਿਆ ਵੇਖ ਕੇ ਚੋਰਾਂ ਨੇ ਵੇਖਿਆ ਕਿ ਸਾਡੇ ਪਿੱਛੇ ਕੋਈ ਆ ਗਿਆ, ਉਹ ਧਨ ਦੌਲਤ ਛੱਡ ਕੇ ਅਤੇ ਦੌੜ ਗਿਆ। ਇਹ ਆਪਣੀ ਪਰੇਸ਼ਾਨੀ 'ਚ, ਇਹਨੂੰ ਪਤਾ ਨਹੀਂ ਉੱਥੇ ਕੀ ਪਿਆ। ਉਸੇ ਥਾਂ ਦੇ ਉੱਤੇ ਆ ਕੇ ਬੈਠ ਗਿਆ ਜਿੱਥੇ ਚੋਰ ਬੈਠੇ ਸਨ। ਇਹਦੇ ਪੈਰਾਂ ਨੂੰ ਕੁਛ ਰੜਕਿਆ, ਇਹਨੇ ਪੱਥਰ ਸਮਝ ਕੇ ਉਹਨਾਂ ਨੂੰ ਚੁੱਕਿਆ ਅਤੇ ਨਦੀ ਵਿੱਚ ਸੁੱਟੀ ਜਾਂਦਾ। ਜਿਸ ਕੰਮ ਲਈ ਆਇਆ ਸੀ ਉਹ ਕੰਮ ਢਿੱਲਾ ਪੈ ਗਿਆ, ਖੇਡ ਵਿੱਚ ਲੱਗ ਗਿਆ। ਉਹ ਪੈਰਾਂ 'ਚੋਂ ਚੁੱਕਦਾ ਹੈ ਰੋੜ ਸਮਝ ਕੇ ਅਤੇ ਉਹ ਸੁੱਟਦਾ ਨਦੀ ਵਿੱਚ। ਇਹਨੇ ਨੂੰ ਥੋੜ੍ਹਾ ਜਿਹਾ ਚਾਨਣ ਹੁੰਦਾ ਅਤੇ ਆਖਰੀ ਰਹਿ ਜਾਂਦੇ ਉਹਦੇ ਹੱਥ ਵਿੱਚ। ਅਤੇ ਜਦੋਂ ਚਾਨਣ 'ਚ ਦੇਖਦਾ ਅਤੇ ਦੇਖਦਾ ਅਤੇ ਕੋਈ ਹੀਰੇ ਜਵਾਹਰਾਤ ਨੇ, ਪਛਤਾਉਂਦਾ, ਸਾਰੀ ਰਾਤ ਮੈਂ ਰੋੜੇ ਸਮਝ ਕੇ ਇਹਨਾਂ ਨੂੰ ਨਦੀ 'ਚ ਸੁੱਟਦਾ ਗਿਆ, ਕੁਝ ਹੱਥ ਨਹੀਂ ਆਇਆ। ਅਸੀਂ ਸਾਰੀ ਜ਼ਿੰਦਗੀ ਉਸੇ ਤਰ੍ਹਾਂ, ਉਸ ਵਿਅਕਤੀ ਤਰ੍ਹਾਂ ਸਤਿਗੁਰ ਦੇ ਪਾਵਨ ਖਜ਼ਾਨੇ 'ਤੇ ਬੈਠੇ ਹੋਏ ਹਾਂ, ਪਰ ਸੋਝੀ ਨਹੀਂ ਹੈ, ਪਛਾਣ ਨਹੀਂ ਹੈ, ਨਜ਼ਰ ਨਹੀਂ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਇਹਨਾਂ ਰਤਨਾਂ ਤੋਂ ਉੱਤੇ ਲੰਘੇ ਨਾਮ ਲੱਭਦੇ ਹਾਂ ਅਸੀਂ ਕਿ ਨਾਮ ਕੈਸਾ। ਤਾਂ ਹਜ਼ੂਰ ਨੇ ਜਦੋਂ ਪਾਤਸ਼ਾਹ ਦੇ ਬਾਣੀ ਦੀ ਪ੍ਰਾਰੰਭਤਾ ਕੀਤੀ ਅਤੇ ਦੋ ਰੂਪ ਦਿੱਤੇ, ਇੱਕ ਤਾਂ ਨਿਰੰਕਾਰ ਹੈ ਜਿਸਦਾ ਕੋਈ ਅਭੇਦ ਨਹੀਂ ਹੈ, ਜਿਸਦਾ ਪਾਰਾਵਾਰ ਨਹੀਂ ਹੈ। ਇੱਕ ਉਹ ਓਅੰਕਾਰ ਹੈ ਜਿਹੜਾ ਸ੍ਰਿਸ਼ਟੀ ਦੇ ਤ੍ਰੈਪਾਲ ਨੂੰ ਸਾਨੂੰ ਦਿਖਾਉਂਦਾ, ਇੱਕ ਓਅੰਕਾਰ। ਅਗਲੇ ਪਾਸੇ ਹੁਣ ਉਹਦਾ ਨਾਮ ਲਿਖਿਆ ਹੈ ਸਤਨਾਮ, ਪਰਮਤਾ ਹੀ। ਨਾਮ ਤੋਂ ਸ਼ੁਰੂ ਗੱਲ ਹੁੰਦੀ ਹੈ ਅਤੇ ਨਾਮ 'ਤੇ ਜਾ ਕੇ ਸਮਾਪਤ ਹੁੰਦੀ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਸਮਾਪਤੀ। ਇੱਕ ਓਅੰਕਾਰ ਸਤਨਾਮ। ਹੁਣ ਅਸੀਂ ਲੱਭਣਾ ਕਿੱਥੋਂ ਹਾਂ ਭਾਈ? ਆਰੰਭ ਵਿੱਚ ਤੈਨੂੰ ਦਰਸ਼ਨ ਕਰਾ ਦਿੱਤੇ ਨੇ, ਅਖੀਰ ਦੇ ਉੱਤੇ ਪ੍ਰਾਪਤੀ ਕਰਾ ਦਿੱਤੀ, ਦਰਸ਼ਨ ਦਿੱਤੇ ਨੇ। ਹੁਣ ਦਰਮਿਆਨ ਵਿੱਚ ਤੇਰੀ ਆਪਣੀ ਆਵਾਗਮਨ ਦੀ ਯਾਤਰਾ ਹੈ। ਹਰ ਸ਼ਬਦ ਮੇਰੇ ਸਤਿਗੁਰ ਪਾਤਸ਼ਾਹ ਦਾ ਨਾਮ ਹੈ। ਤਾਂ ਇਸ ਨਾਮ ਦੀ ਪ੍ਰਾਪਤੀ ਵਾਸਤੇ ਗੁਰੂ ਦੇ ਕਿਸੇ ਸ਼ਬਦ ਦੀ ਆਰਾਧਨਾ ਉੱਤੇ ਵਿਸ਼ਵਾਸ ਕਰੀਏ ਔਰ ਉਹ ਸਾਡੇ ਹਿਰਦੇ ਵਿੱਚ ਟਿਕ ਜਾਵੇ। ਜਦੋਂ ਹਿਰਦੇ ਵਿੱਚ ਨਾਮ ਟਿਕ ਜਾਏਗਾ ਤਾਂ ਨਾਮ ਮਨ ਨੂੰ ਪਲਟਾ ਕੇ ਵੀ ਨਾਮ ਕਰ ਦੇਵੇਗਾ, ਜਿਹਦੇ ਨਾਲ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਾਪੇ ਮੇਲੇ। ਵਾਹਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ ਔਰ ਸਾਨੂੰ ਸਾਰਿਆਂ ਨੂੰ ਜੋ ਅਸੀਂ ਸੁਣਿਆ, ਸੇਵਕ ਸਿਕਸਾ ਪੂਜਣ ਆਵੇ ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਇਸ ਨੂੰ ਅਸੀਂ ਪ੍ਰਾਪਤ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮੁੱਚੇ ਤੌਰ 'ਤੇ ਸਿੰਘ ਸਾਹਿਬਾਨ ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਔਰ ਸਮੁੱਚੇ ਪ੍ਰਬੰਧ ਤੰਤਰ ਦਾ ਕੁਟਾਨ ਕੁਟਾਨ ਧੰਨਵਾਦ। ਸਾਰੀ ਸੰਗਤ ਨੂੰ ਵਾਰੰਵਾਰ ਆਓ ਜੀ, ਆਖਰੀ ਪੰਕਤੀਆਂ ਸਰਵਣ ਕਰੀਏ, ਫਿਰ ਫਤਿਹ ਬੁਲਾਈਏ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।